ਡਾਕਟਰ ਚਾਚ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ।
ਅੱਜ ਸਕਿਨ ਕੇਅਰ ਬਾਰੇ ਗੱਲ ਕਰਨੀ ਹੈ ਜੀ।
ਠੀਕ ਹੈ।
ਐਂਡ ਆਈ ਗੈਸ ਤੁਹਾਡੇ ਨਾਲ ਵਧੀਆ ਹੋਰ ਕੋਈ ਨਹੀਂ ਹੋ ਸਕਦਾ ਸਕਿਨ ਕੇਅਰ ਨੂੰ ਦੱਸਣ ਵਾਸਤੇ। ਡਾਕਟਰ ਚੱਜ ਦੀ ਸਕਿਨ ਇੰਨੀ ਗਲੋਇੰਗ ਹੈ।
ਥੈਂਕ ਯੂ ਮੈਂ
ਨਾ ਲਿਸਨਰਸ ਨੂੰ ਦੱਸਣਾ ਚਾਹੁੰਦੀ ਹਾਂ, ਸਾਨੂੰ ਹਰ ਵਾਰੀ ਪ੍ਰੋਬਲਮ ਹੁੰਦੀ ਹੈ ਐਂਡ ਇਟ ਇਜ਼ ਅ ਗੁੱਡ ਪ੍ਰੋਬਲਮ ਟੂ ਹੈਵ। ਜਦੋਂ ਡਾਕਟਰ ਚੱਜ ਆਉਂਦੇ ਨੇ, ਅਸੀਂ ਵੀਡੀਓ ਰਿਕਾਰਡ ਕਰਨੀ ਸਟਾਰਟ ਕਰਦੇ ਹਾਂ, ਡਾਕਟਰ ਚੱਜ ਦੇ ਫੇਸ 'ਤੇ ਇੰਨਾ ਗਲੋ ਹੁੰਦਾ ਕਿ ਉਹਨਾਂ ਨੂੰ ਕਲੀਨਿਕਸ ਦਿੱਤਾ ਜਾਂਦਾ ਕਿ ਥੋੜ੍ਹਾ ਆਪਣਾ ਗਲੋ ਸਾਫ਼ ਕਰੋ,
ਹਮੇਸ਼ਾ ਹੀ
ਇਹਨੂੰ ਘਟਾਓ ਥੋੜ੍ਹਾ ਜਿਹਾ, ਜ਼ਿਆਦਾ ਗਲੋ ਕਰ ਰਹੇ ਹੋ ਤੁਸੀਂ।
ਥੈਂਕ ਯੂ।
ਸੋ ਐਬਸੋਲਿਊਟਲੀ ਤੁਹਾਡੇ ਤੋਂ ਬੈਟਰ ਕੋਈ ਨਹੀਂ ਹੋ ਸਕਦਾ ਜੀ ਸਕਿਨ ਕੇਅਰ ਬਾਰੇ ਗੱਲ ਕਰਨ ਦੀ। ਸ਼ੁਰੂਆਤ ਆਪਾਂ ਕਿੱਥੋਂ ਕਰੀਏ? ਸਕਿਨ ਕੇਅਰ ਵਾਸਤੇ ਸਭ ਤੋਂ ਜ਼ਰੂਰੀ ਕੀ ਹੈ?
ਹਾਂਜੀ, ਆਪਾਂ ਇੱਦਾਂ ਐਮਫੋਸਿਸ ਕਰੀਏ ਜਸਪ੍ਰੀਤ ਜੀ, ਵੀ ਜਦੋਂ ਆਪਾਂ ਸਕਿਨ ਕੇਅਰ ਬਾਰੇ ਗੱਲ ਕਰਦੇ ਹਾਂ, ਆਪਾਂ ਉਹ ਚੀਜ਼ਾਂ ਬਾਰੇ ਨਹੀਂ ਗੱਲ ਕਰਦੀ ਜਿਹੜੀ ਆਪਾਂ ਟੋਪਿਕਲੀ ਲਾਉਂਦੇ ਹਾਂ ਜਾਂ ਸਕਿਨ ਦੇ ਉੱਤੇ ਲਾਉਂਦੇ ਹਾਂ। ਆਪਾਂ ਉਹ ਚੀਜ਼ਾਂ ਬਾਰੇ ਫੋਕਸ ਕਰੀਏ ਜਿਹੜੀਆਂ ਅੰਦਰੋਂ ਹੀਲ ਹੋਣਗੀਆਂ। ਸਕਿਨ ਅੰਦਰੋਂ ਤੁਹਾਡਾ ਬਾਡੀ ਸਾਰੀ ਠੀਕ ਕੰਮ ਕਰਦੀ ਹੋਵੇ, ਇਨਫ ਨਿਊਟ੍ਰੀਐਂਟਸ ਹੋਣ, ਇਨਫ ਵਾਈਟਮਿਨਸ ਹੋਣ, ਮਿਨਰਲਸ ਹੋਣ, ਤੁਹਾਡੀ ਆਪੇ ਸਕਿਨ ਗਲੋ ਕਰੂ। ਤੁਸੀਂ ਭਾਵੇਂ ਜਿੰਨਾ ਮਰਜ਼ੀ ਪੈਸਾ ਖਰਚ ਲਓ ਸਕਿਨ ਕੇਅਰ ਦੇ ਉੱਤੇ, ਪਰ ਜੇ ਅੰਦਰੋਂ ਹੀ ਨਹੀਂ ਤੁਹਾਡੀ ਬਾਡੀ ਠੀਕ, ਉਹ ਪ੍ਰੋਡਕਟ ਨੇ ਕੰਮ ਨਹੀਂ ਕਰਨਾ।
ਸੁਪਰਫਿਸ਼ੀਅਲ ਲੈਵਲ 'ਤੇ ਨਹੀਂ ਪ੍ਰੋਡਕਟ ਕੰਮ ਕਰਦਾ
100%। ਹਾਂਜੀ, ਅਤੇ ਪ੍ਰੋਡਕਟ ਕੰਮ ਕਰੂਗਾ ਥੋੜ੍ਹਾ ਟਾਈਮ ਕਰੂਗਾ, 20% ਕੰਮ ਕਰੂ, 25% ਕੰਮ ਕਰੂ, ਬਾਕੀ ਤਾਂ ਅੰਦਰੋਂ ਹੀ ਆਪਣੀ ਸਕਿਨ ਗਲੋ ਹੋਣੀ ਆ।
ਐਬਸੋਲਿਊਟਲੀ। ਕਿੰਨੀ ਕੁ ਇੰਪੋਰਟੈਂਟ ਹੈ ਜੀ ਗੱਟ ਹੈਲਥ? ਕਿੰਨੀ ਕੁ ਇੰਪੋਰਟੈਂਟ ਹੈ
ਗੱਟ ਹੈਲਥ? ਇਜ਼ ਵੈਰੀ 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 ਇੰਪੋਰਟੈਂਟ। ਆਪਾਂ ਇੱਦਾਂ ਸੋਚ ਸਕਦੇ ਹਾਂ ਜੇ ਜਿਹੜੀ ਗੱਟ ਹੈਲਥ ਆ 100% ਲਿੰਕਡ ਹੈਗੀ ਆ ਸਕਿਨ ਕੰਡੀਸ਼ਨਸ ਦੇ ਨਾਲ।
ਅੱਛਾ,
ਹੁਣ ਕਈ ਮੇਰੇ ਪੇਸ਼ੈਂਟ ਆਉਂਦੇ ਆ, ਕੌਨਸਟਿਪੇਸ਼ਨ ਦੀ ਬਹੁਤ ਵੱਡੀ ਪ੍ਰੋਬਲਮ ਆਪਣੀ ਕਮਿਊਨਿਟੀ ਦੇ ਵਿੱਚ, ਜੇ ਤੁਹਾਡੇ ਉਹ ਟੌਕਸਿਨ ਬਾਹਰ ਨਹੀਂ ਨਿਕਲਦੇ ਐਵਰੀ ਡੇ। ਕਈ ਕਹਿ ਦਿੰਦੇ ਸਾਨੂੰ ਰੈਗੂਲਰ ਆ, 2-3 ਦਿਨ ਬਾਅਦ ਅਸੀਂ ਜਾਈਦਾ, ਸਾਨੂੰ ਦਿਸ ਇਜ਼ ਨੋਰਮਲ ਬਾਓਲ ਮੂਵਮੈਂਟ ਫੋਰ ਅਸ। ਇਹ ਨੋਰਮਲ ਨਹੀਂ, ਨੋਰਮਲ ਹੁੰਦਾ 1-2 ਬਾਓਲ ਮੂਵਮੈਂਟਸ ਪਰ ਡੇ, ਹੈ ਨਾ। ਹੁਣ ਜੇ ਕੌਨਸਟਿਪੇਸ਼ਨ ਰਹਿੰਦੀ ਹੈ ਜਾਂ ਕਬਜ਼ ਰਹਿੰਦੀ ਹੈ ਜਾਂ ਖੁੱਲ੍ਹ ਕੇ ਪੇਟ ਸਾਫ਼ ਨਹੀਂ ਹੁੰਦਾ, ਤੁਸੀਂ ਇਮੈਜਿਨ ਕਰੋ ਜਿਹੜੇ ਟੌਕਸਿਨ ਬਾਹਰ ਨਿਕਲਣੇ ਹੁੰਦੇ ਆ ਉਹ ਅੰਦਰ ਅੰਦਰ ਅਬਜ਼ੋਰਬ ਹੋਈ ਜਾਂਦੇ ਆ। ਉਹਨਾਂ ਨੇ ਫਿਰ ਪਹਿਲਾਂ ਇੰਟਰਨਲੀ ਔਰਗਨਸ ਨੂੰ ਖਰਾਬ ਕਰਨਗੇ, ਫਿਰ ਆਪਣੇ ਹੇਅਰ ਸਕਿਨ ਅਤੇ ਨੇਲਸ 'ਤੇ ਵੀ ਆਪਾਂ ਨੂੰ ਉਹਨਾਂ ਦਾ ਅਸਰ ਪਤਾ ਲੱਗੂ।
ਠੀਕ ਹੈ।
ਸੋ ਜੇ ਕਬਜ਼ ਦੀ ਪ੍ਰੋਬਲਮ ਹੈਗੀ ਆ, ਪਹਿਲੀ ਗੱਲ ਤੁਸੀਂ ਕਬਜ਼ ਆਪਦੀ ਠੀਕ ਕਰੋ, ਪਰ ਅਲੋਂਗ ਵਿਦ ਕਬਜ਼ ਡਾਈਜੈਸਟਿਵ ਇਸ਼ੂਜ ਬਹੁਤ ਤਰ੍ਹਾਂ ਦੇ ਹੁੰਦੇ ਆ। ਇਨਫਲਮੇਸ਼ਨ ਹੁੰਦਾ, ਅਬਜ਼ੋਰਪਸ਼ਨ ਇਸ਼ੂ ਹੁੰਦਾ, ਕਰੋਨਸ, ਕੋਲਾਈਟਿਸ, ਅੱਜ ਕੱਲ੍ਹ ਬਹੁਤ ਚੱਲੀਆਂ ਹੋਈਆਂ ਡਾਈਜੈਸਟਿਵ ਇਸ਼ੂਜ ਦੀ ਪ੍ਰੋਬਲਮ ਆਪਣੀ ਕਮਿਊਨਿਟੀ 'ਚ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੀ, ਹੈ ਨਾ। ਸੋ ਜੇ ਤੁਹਾਡੇ ਡਾਈਜੈਸਟਿਵ ਹੈਲਥ ਵਿੱਚ ਕੋਈ ਵੀ ਪ੍ਰੋਬਲਮ ਹੈਗੀ, ਪਹਿਲਾਂ ਤੁਸੀਂ ਉਹ ਠੀਕ ਕਰੋ, ਫਿਰ ਤੁਹਾਡੀ ਸਕਿਨ ਗਾਂ ਠੀਕ ਹੋਊਗੀ।
ਪਹਿਲਾਂ ਉਹਨੂੰ ਫਿਕਸ ਕਰਨਾ ਜ਼ਰੂਰੀ ਹੈ।
ਹਾਂਜੀ, ਅਤੇ 100% ਦੀਦੀ ਜਿਨ੍ਹਾਂ ਨੂੰ ਡਾਈਜੈਸਟਿਵ ਇਸ਼ੂ ਦੀ ਵੀ ਪ੍ਰੋਬਲਮ ਆ, ਲੌਂਗ ਸਟੈਂਡਿੰਗ ਡਾਈਜੈਸਟਿਵ ਇਸ਼ੂ ਦੀ ਪ੍ਰੋਬਲਮ ਆ, ਉਹਨਾਂ ਨੂੰ ਹਮੇਸ਼ਾ ਲਿਵਰ ਦੀ ਪ੍ਰੋਬਲਮ ਵੀ ਹੋ ਸਕਦੀ ਆ।
ਠੀਕ ਹੈ।
ਹੁਣ ਕਈ ਕਹਿ ਦਿੰਦੇ ਚਲੋ ਸਾਡਾ ਪੇਟ ਪਹਿਲਾਂ ਖਰਾਬ ਹੁੰਦਾ ਸੀ ਅਤੇ ਹੁਣ ਠੀਕ ਆ, ਪਰ ਸਕਿਨ ਪ੍ਰੋਬਲਮ ਸਟਿਲ ਹੁੰਦੀ ਆ। ਉਹ ਫਿਰ ਲਿਵਰ ਦਾ ਵੀ ਆਪਾਂ ਨੂੰ ਦੇਖਣਾ ਪੈਂਦਾ ਵੀ ਲਿਵਰ 'ਚ ਉਨਾ ਟਾਈਮ ਕੀ ਹੋਇਆ, ਕਿਉਂਕਿ ਜਿਹੜੇ ਟੌਕਸਿਨ ਬਾਹਰ ਨਿਕਲਣੇ ਹੁੰਦੇ ਆ, ਸਹੀ ਕਬਜ਼ ਰਹੇ, ਜਿਹੜੇ ਟੌਕਸਿਨ ਬਾਹਰ ਨਿਕਲਣੇ ਹੁੰਦੇ ਆ ਉਹ ਅੰਦਰ ਬਾਡੀ 'ਚ ਅਬਜ਼ੋਰਬ ਹੋ ਗਏ, ਉਹਨਾਂ ਨੇ ਲਿਵਰ 'ਚ ਜਾ ਕੇ ਬਹਿ ਜਾਣਾ।
ਠੀਕ ਹੈ।
ਜਿੰਨੀ ਦੇਰ ਤੱਕ ਤੁਸੀਂ ਕੁਛ ਕਰਦੇ ਨਹੀਂ, ਲਿਵਰ ਨੂੰ ਨਹੀਂ ਕਰਦੇ, ਕਲੈਂਜ਼ ਨਹੀਂ ਕਰਦੇ ਜਾਂ ਸਪੋਰਟ ਨਹੀਂ ਕਰਦੇ ਲਿਵਰ ਨੂੰ, ਉਹ ਟੌਕਸਿਨ ਵਿੱਚ ਰਹਿਣੇ ਆ, ਫਿਰ ਤੁਹਾਡੀ ਲਿਵਰ ਵੀ ਡੀਟੌਕਸ ਕਰਨੋਂ ਹਟ ਜਾਂਦੀ ਆ।
ਠੀਕ ਹੈ। ਠੀਕ ਹੈ। ਸੋ ਗੱਟ ਹੈਲਥ ਇਜ਼ ਵੈਰੀ ਵੈਰੀ ਇੰਪੋਰਟੈਂਟ। ਅੱਛਾ, ਪਾਣੀ ਪੀਣਾ।
ਹਾਂਜੀ,
ਬਹੁਤ ਵਾਰੀ ਕਿਹਾ ਜਾਂਦਾ ਵੀ ਪਾਣੀ ਪੀਓ। ਅੱਛਾ ਡਾਕਟਰ, ਇਹਨੂੰ ਲੈ ਕੇ ਨਾ ਕਲੈਰਿਟੀ ਦਿਓ।
ਹਾਂਜੀ,
ਕਿਉਂਕਿ ਇਹਨੂੰ ਲੈ ਕੇ ਬੜੀ ਕਨਫਿਊਜ਼ਨ ਹੈ। ਕਹਿੰਦੇ ਵੱਧ ਪਾਣੀ ਨਹੀਂ ਪੀਣਾ ਚਾਹੀਦਾ, ਜਿੰਨੀ ਤੁਹਾਨੂੰ ਪਿਆਸ ਹੈ ਉਨਾ ਪਾਣੀ ਪੀਓ।
ਹਾਂਜੀ,
ਕੁਛ ਕਹਿੰਦੇ ਨੇ ਵੀ ਨਹੀਂ ਪਾਣੀ ਜ਼ਿਆਦਾ ਪੀਓ।
ਹਾਂਜੀ,
ਉਹ ਜੇ ਤੁਸੀਂ ਵੱਧ ਪਾਣੀ ਪੀਂਦੇ ਹੋ, ਬੇਸਿਕਲੀ ਤੁਸੀਂ ਆਪਣੀ ਕਿਡਨੀ ਨੂੰ ਹਮੇਸ਼ਾ ਹੀ ਐਮਰਜੈਂਸੀ 'ਤੇ ਰੱਖਿਆ ਹੋਇਆ।
ਹਾਂਜੀ,
ਹੈ ਨਾ, ਤੁਸੀਂ ਉਹ ਤੋਂ ਕੰਮ ਕਰਾਈ ਜਾਂਦੇ ਹੋ। ਇਹ ਠੀਕ ਹੈ? ਇਹ ਜਿਹੜੀ ਪਾਲਿਸੀ ਹੈ ਜਾਂ ਜਿਹੜੀ ਇਹ ਸੋਚ ਹੈ, ਇਹ ਠੀਕ ਹੈ ਕਿ ਬਹੁਤ ਜ਼ਿਆਦਾ ਪਾਣੀ ਪੀਓ ਜਾਂ ਫਿਰ ਪਿਆਸ ਲੱਗੀ 'ਤੇ ਪਾਣੀ ਪੀਣਾ ਚਾਹੀਦਾ?
ਜਦੋਂ ਕਹਿੰਦੇ ਆ ਦੀਦੀ ਵੀ ਪਿਆਸ ਲੱਗਦੀ ਆ, ਫਿਰ ਆਪਾਂ ਪਾਣੀ ਪੀਂਦੇ ਹਾਂ, ਆਲਰੇਡੀ ਆਪਣੀ ਬਾਡੀ ਡੀਹਾਈਡਰੇਸ਼ਨ ਵਿੱਚ ਹੁੰਦੀ ਆ, ਪਿਆਸ ਆਪਾਂ ਨੂੰ ਲੱਗਣੀ ਨਹੀਂ ਚਾਹੀਦੀ
ਪਹਿਲਾਂ। ਅੱਛਾ, ਪਿਆਸ ਨਹੀਂ ਲੱਗਣੀ ਚਾਹੀਦੀ?
ਜਦੋਂ ਪਿਆਸ ਲੱਗਦੀ ਆ ਉਹਦਾ ਮਤਲਬ ਡੀਹਾਈਡਰੇਸ਼ਨ ਆਲਰੇਡੀ ਹੋ ਗਈ।
ਓਕੇ,
ਔਰ ਬਾਡੀ ਇਜ਼ ਇਨ ਡੈਫੀਸਿਟ।
ਠੀਕ
ਹੈ। ਸੋ ਆਪਾਂ ਟਰਾਈ ਕਰਨਾ ਵੀ ਪਹਿਲਾਂ ਹੀ ਪਾਣੀ ਪੀ ਲੈਣਾ। ਹੁਣ ਹੱਦ ਤੋਂ ਵੱਧ ਵੀ ਨਹੀਂ ਪਾਣੀ ਠੀਕ। ਹੁਣ ਕਈ ਪੇਸ਼ੈਂਟ ਕਹਿੰਦੇ ਅਸੀਂ 3-4-5 ਲੀਟਰ ਪੀ ਲੈਂਦੇ ਹਾਂ, ਤਾਂ ਵੀ ਸਾਡੇ ਹੇਅਰ, ਸਕਿਨ, ਨੇਲਸ ਡਰਾਈ ਰਹਿੰਦੇ ਆ, ਸਾਡਾ ਮੂੰਹ ਸੁੱਕਦਾ ਰਹਿੰਦਾ, ਹਾਈਡਰੇਸ਼ਨ ਫੀਲ ਨਹੀਂ ਹੁੰਦੀ, ਡਰਾਈਨੈਸ ਮਹਿਸੂਸ ਹੁੰਦੀ ਆ, ਉਹ ਪਾਣੀ ਫਿਰ ਕਿੱਥੇ ਜਾਂਦਾ? ਉਹ ਵੀ ਨਹੀਂ ਠੀਕ, ਹੈ ਨਾ। ਹੱਦ ਤੋਂ ਵੱਧ ਤੁਸੀਂ ਪੀਂਦੇ ਆ ਤਾਂ ਤੁਹਾਡੇ ਲੱਗਦਾ ਹੈ ਨਹੀਂ। ਹੁਣ ਪਹਿਲੀ ਗੱਲ ਹੈਗੀ ਆ, ਵੀ ਸ਼ੁੱਡ ਡਰਿੰਕ ਇਟ ਅਕੋਰਡਿੰਗ ਟੂ ਅਵਰ ਬਾਡੀ ਵੇਟ।
ਓਕੇ,
ਹਾਫ ਆਰ ਬਾਡੀ ਵੇਟ ਇਨ ਐਂਸਿਸ।
ਓਕੇ, ਠੀਕ ਹੈ।
ਤੁਸੀਂ ਐਗਜ਼ਾਮਪਲ ਲੈ ਲਓ, 150 ਪਾਊਂਡਸ ਦੇ ਹੋ, 150 ਪਾਊਂਡਸ ਤੁਸੀਂ 2 ਨਾਲ ਡਿਵਾਈਡ ਕਰ ਲਓ,
75
75 ounces ਤੁਸੀਂ ਡੇਲੀ ਪੀਣਾ ਹੀ ਪੀਣਾ, ਇਹ ਤੁਹਾਡਾ ਬੇਸਲਾਈਨ ਬਣ ਗਿਆ.
ਓਕੇ, ਠੀਕ ਹੈ
ਨਾ. ਸੋ ਦਿਸ ਇਜ਼ ਅ ਮਿਨੀਮਮ ਅਮਾਊਂਟ ਆਫ ਵਾਟਰ ਐਵਰੀਬਡੀ ਨੀਡਸ. ਹੁਣ ਲੋਟ ਆਫ ਪੇਸ਼ੈਂਟਸ ਇਹ, ਅਸੀਂ ਪਾਣੀ ਪੀਂਦੇ ਹਾਂ, ਅਲੋਟ ਪਾਣੀ ਪੀਂਦੇ ਹਾਂ, ਪਰ ਸਕਿਨ ਡੀਹਾਈਡਰੇਸ਼ਨ ਰਹਿੰਦੀ ਆ, ਸਕੈਲਪ ਸਾਡਾ ਡਰਾਈ ਰਹਿੰਦਾ, ਸਿੱਕਰੀ ਰਹਿੰਦੀ ਆ, ਐਗਜ਼ੀਮਾ, ਸੋਰਾਇਸਿਸ, ਸਕਿਨ 'ਤੇ ਪ੍ਰੋਬਲਮ ਰਹਿੰਦੀ, ਡਰਾਈਨੈਸ ਪੈਚਸ ਹੁੰਦੇ ਆ, ਉਹ ਪਾਣੀ ਫਿਰ ਤੁਹਾਨੂੰ ਲੱਗਦਾ ਨਹੀਂ. ਪਾਣੀ ਆਉਂਦੋਂ ਨਹੀਂ ਲੱਗਦਾ ਜਦੋਂ ਆਪਣੇ ਬਾਡੀ 'ਚ ਇਨਫ ਮਿਨਰਲਸ ਨਹੀਂ ਹੁੰਦੇ.
ਓਕੇ,
ਹੁਣ ਮਿਨਰਲ ਦਾ ਕੀ ਰੋਲ ਆ? ਉਹਨਾਂ ਨੇ ਆਪਾਂ ਪਾਣੀ ਪੀਂਦੇ ਹਾਂ, ਇਟ ਟੇਕਸ ਦ ਵਾਟਰ ਮੋਲੀਕਿਊਲ ਟੂ ਅਵਰ ਸੈਲਸ ਔਰ ਔਰਗਨਸ, ਹੇਅਰ, ਸਕਿਨ ਐਂਡ ਨੇਲਸ, ਅਤੇ ਜਿਹੜੇ ਟੋਕਸਿਨ ਹੁੰਦੇ ਉਹ ਆਪਣੀ ਯੂਰਿਨ 'ਚ ਰਿਮੂਵ ਕਰ ਦਿੰਦੇ ਆ. ਜੇ ਆਪਣੀ ਬਾਡੀ 'ਚ ਇਨਫ ਮਿਨਰਲ ਨਾ ਹੋਣ, ਫਿਰ ਉਹੀ ਪਾਣੀ ਆਪਾਂ ਪੀਂਦੇ ਹਾਂ ਉਹ ਸਿੱਧਾ ਯੂਰਿਨ ਵਿੱਚੋਂ ਨਿਕਲ ਜਾਂਦਾ, ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਹਾਈਡਰੇਸ਼ਨ ਨਹੀਂ ਹੁੰਦਾ, ਨਾ ਆਪਣੇ ਬਾਡੀ 'ਚੋਂ ਟੋਕਸਿਨ ਨਿਕਲਦੇ ਆ.
ਠੀਕ ਹੈ.
ਸੋ ਮਿਨਰਲਸ ਆਰ ਰੀਲੀ 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 ਇੰਪੋਰਟੈਂਟ ਹਾਈਡਰੇਸ਼ਨ ਦੇ ਨਾਲ ਨਾਲ. ਇਉਂ ਨਹੀਂ ਵੀ ਤੁਸੀਂ ਹੱਦ ਤੋਂ ਵੱਧ ਪਾਣੀ ਪੀ ਜਾਵੋ, ਸਕਿਨ ਦੇ ਆਪੇ ਹਾਈਡਰੇਸ਼ਨ ਹੋਊਗੀ. ਜੇ ਮਿਨਰਲਸ ਕਮ ਹੈਗੇ ਆ ਬਾਡੀ ਦੇ ਵਿੱਚ, ਫਿਰ ਉਹ ਪਾਣੀ ਦਾ ਕੋਈ ਅਸਰ ਨਹੀਂ ਹੋਣਾ, ਹੈ ਨਾ. ਇੱਕ ਜਦੋਂ ਆਪਾਂ ਹਾਈਡਰੇਸ਼ਨ ਬਾਰੇ ਗੱਲ ਕਰਦੇ ਹਾਂ, ਆਲਵੇਜ਼ ਚਾਹ ਜਾਂ ਕੌਫੀ ਦੀ ਗੱਲ ਚੱਲ ਪੈਂਦੀ ਹੈ, ਹੈ ਨਾ. ਜਿੰਨਾ ਵੱਧ ਤੁਸੀਂ ਚਾਹ ਜਾਂ ਕਾਫੀ ਪੀਵੋਗੇ, ਉਨਾ ਵੱਧ ਤੁਹਾਨੂੰ ਪਾਣੀ ਵੀ ਪੀਣਾ ਪਊਗਾ, ਕਿਉਂਕਿ ਉਹਨੇ ਵੀ ਪਾਣੀ ਮਕਾ ਦੇਣਾ ਤੁਹਾਡੇ ਬਾਡੀ ਦੇ ਵਿੱਚ.
ਠੀਕ ਹੈ.
ਜੇ ਇਫ ਯੂ ਹੈਵ ਅ ਸਕਿਨ ਪ੍ਰੋਬਲਮ, ਅੱਗੇ ਤੁਸੀਂ ਪਾਣੀ ਹੋਈ ਨਹੀਂ ਇਨਫ ਪੀਂਦੇ ਜਾਂ ਪਾਣੀ ਤੁਹਾਡੇ ਲੱਗਦਾ ਨਹੀਂ, ਉੱਤੋਂ ਦੀ ਤੁਸੀਂ 3-4 ਕੱਪ ਚਾਹ ਦੇ ਲੈ ਲਓਗੇ ਜਾਂ ਕੈਫੀਨ ਦੇ ਲੈ ਲਓਗੇ, ਤੁਹਾਡਾ ਪਾਣੀ ਮੁੱਕ ਜਾਣਾ, ਫਿਰ ਹਾਈਡਰੇਸ਼ਨ ਕਿੱਥੋਂ ਆਊਗੀ?
ਠੀਕ ਹੈ. ਜ਼ਿਆਦਾ ਡੀਹਾਈਡਰੇਟ ਹੋ ਜਾਂਦੇ ਹੋ ਜੇ ਚਾਹ ਕਾਫੀ ਵੱਧ ਪੀਂਦੇ ਹੋ.
ਹਾਂਜੀ, ਜੇ ਤੁਸੀਂ ਇਨਫ ਪਾਣੀ ਪੀਵੋਗੇ, ਜਿਵੇਂ ਮੈਂ ਕਿਹਾ ਹਾਫ ਯੋਰ ਬਾਡੀ ਵੇਟ ਇਨ ਆਊਂਸਸ, ਉਹ ਬੇਸਲਾਈਨ ਆ. ਜੇ ਤੁਸੀਂ 1 ਕੱਪ ਚਾਹ ਦਾ ਲੈਂਦੇ ਹੋ, 2 ਕੱਪ ਵੱਧ ਪਾਣੀ ਦੇ ਪੀਵੋ ਔਨ ਟੌਪ ਆਫ ਦੈਟ.
ਅੱਛਾ, 1 ਕੱਪ ਨੂੰ ਕੰਪਨਸੇਟ ਕਰਨ ਵਾਸਤੇ 2 ਕੱਪ ਚਾਹੀਦੇ ਆ ਪਾਣੀ ਦੇ.
ਹਾਂਜੀ ਹਾਂਜੀ. ਸੋ ਜੇ ਤੁਸੀਂ ਇਦਾਂ ਨਹੀਂ, ਮੈਂ ਕਹਿੰਦੀ ਚਾਹ ਛੱਡ ਦਿਓ ਜਾਂ ਕਾਫੀ ਛੱਡ ਦਿਓ, ਤੁਸੀਂ ਪੀਵੋ, ਪਰ ਜੇ ਤੁਸੀਂ 3-4 ਕੱਪ ਪੀਂਦੇ ਆ, ਤੇ ਮੈਂ ਹੁਣ ਤੁਹਾਨੂੰ ਕਹਿਤਾ ਆਫਟਰ ਐਵਰੀ ਕੱਪ ਯੂ ਹੈਵ ਟੂ ਡਰਿੰਕ 2 ਕੱਪਸ ਆਫ ਵਾਟਰ, ਤੁਹਾਨੂੰ ਇੰਨਾ ਪੀਓ ਹੀ ਨਹੀਂ ਹੋਣਾ ਪਾਣੀ. ਪਹਿਲਾਂ ਤੁਸੀਂ 75 ਆਊਂਸਸ ਪੀਣਾ, ਉੱਤੋਂ ਦੀ 2-2 ਕੱਪ ਕਰ ਕਰਕੇ ਪੀਣੇ ਆ ਟੂ ਮੇਨਟੇਨ ਯੋਰ ਹਾਈਡਰੇਸ਼ਨ, ਹੈ ਨਾ. ਸੋ ਵਨ ਯੂਅਰ ਡਰਿੰਕਿੰਗ ਇਨਫ ਵਾਟਰ, ਕੈਫੀਨ ਦੀ ਵੀ ਨਹੀਂ ਲੋੜ ਪੈਂਦੀ. ਹੁਣ ਪੇਸ਼ੈਂਟਸ ਡਰਿੰਕ ਕੈਫੀਨ ਟੂ ਗੈਟ ਅ ਕਿੱਕ, ਹੈ ਨਾ, ਥੋੜ੍ਹੀ ਜਿਹੀ ਐਨਰਜੀ ਮਿਲਦੀ ਆ. ਪਰ ਜੇ ਆਪਾਂ ਪਾਣੀ ਇਨਫ ਪੀਂਦੇ ਹਾਂ, ਇਨਫ ਮਿਨਰਲਸ ਪਾ ਕੇ, ਉਹਦੇ ਨਾਲ ਐਨਰਜੀ ਇੰਨੀ ਜ਼ਿਆਦਾ ਵਧੂਗੀ ਬਾਡੀ ਦੇ ਵਿੱਚ, ਬਿਕਾਜ਼ ਯੋਰ ਬਾਡੀ ਇਜ਼ ਗੈਟਿੰਗ ਵਟ ਇਟ ਡਜ਼ਨਟ ਹੈਵ. ਹਾਈਡਰੇਸ਼ਨ ਇਜ਼ ਇੰਪੋਰਟੈਂਟ.
ਸੋ ਮਿਨਰਲਸ ਕਿਵੇਂ ਲਏ ਜਾਣ ਜੀ? ਮਿਨਰਲਸ ਫੂਡ ਦੇ ਵਿੱਚੋਂ ਮਿਲਦੇ ਆ, ਕਿਹੜੀਆਂ ਫੂਡ ਆਈਟਮਸ 'ਚੋਂ ਮਿਲਦੇ ਆ, ਜਾਂ ਸਪਲੀਮੈਂਟਸ ਤੋਂ ਲੈਣੇ ਚਾਹੀਦੇ ਆ?
ਸੋ ਅੱਜ ਕੱਲ੍ਹ ਸਾਰੇ ਲੋਅ ਆ ਮਿਨਰਲਸ ਦੇ ਵਿੱਚ, ਜਿਹੜੇ ਹੈਲਥੀ ਵੀ ਅਨਹੈਲਥੀ ਵੀ ਆ, ਕਿਉਂਕਿ ਆਪਣੇ ਫੂਡ ਵਿੱਚ ਉਨੇ ਮਿਨਰਲਸ ਆਉਂਦੇ ਨਹੀਂ ਜਿੰਨੇ ਪਹਿਲਾਂ ਆਉਂਦੇ ਹੁੰਦੇ ਸੀ. ਆਪਣੀ ਜਿਹੜੀ ਸੋਇਲ ਦੀ ਕੁਆਲਿਟੀ ਆ, ਉਹ ਕੁਆਲਿਟੀ ਰਹੀ ਨਹੀਂ. ਸੋ ਅੱਜ ਕੱਲ੍ਹ ਮਿਨਰਲ ਸਪਲੀਮੈਂਟਸ ਬਹੁਤ ਆਉਂਦੇ, ਕੈਪਸੂਲਸ ਵੀ ਮਿਲਦੇ ਆ, ਡ੍ਰੋਪਸ ਵੀ ਮਿਲਦੇ ਆ, ਤੁਸੀਂ ਡਿਸੋਲਵੇਬਲ ਟੈਬਲੇਟਸ ਵੀ ਪਾਣੀ 'ਚ ਪਾ ਸਕਦੇ ਹੋ. ਬਟ ਜੇ ਤੁਸੀਂ ਨੈਚੁਰਲੀ ਵੀ ਮਿਨਰਲਸ ਪੂਰੇ ਕਰਨੇ ਆ, ਆਪਣਾ ਕੈਲਟਿਕ ਸਾਲਟ, ਸੀ ਸਾਲਟ, ਪਿੰਕ ਹਿਮਾਲੇਅਨ ਸਾਲਟ, ਇਹ ਚੀਜ਼ਾਂ ਦੇ ਵਿੱਚ ਵੀ ਨੈਚੁਰਲ ਮਿਨਰਲਸ ਹੈਗੇ ਆ. ਮੈਂ ਅੱਗੇ ਵੀ ਰੈਸਪੀ ਸ਼ੇਅਰ ਕੀਤੀ ਹੋਈ ਆ ਵੀ ਜੇ ਤੁਸੀਂ ਪਾਣੀ ਇੱਦਾਂ ਬਣਾਓਗੇ, ਇਹ ਨੈਚੁਰਲ ਮਿਨਰਲ ਰੈਸਪੀ ਜਾਂ ਨੈਚੁਰਲ ਇਲੈਕਟ੍ਰੋਲਾਈਟ ਰੈਸਪੀ ਹੋਊਗੀ ਜਿਹਦੇ ਨਾਲ ਹਾਈਡਰੇਸ਼ਨ ਇਨਕਰੀਸ ਹੋਊਗੀ. ਸੋ ਤੁਸੀਂ 2 ਲੀਟਰ ਪਾਣੀ ਦੇ ਵਿੱਚ ਅੱਧਾ ਚਮਚਾ ਸੀ ਸਾਲਟ, ਪਿੰਕ ਹਿਮਾਲੇਅਨ ਸਾਲਟ, ਕੈਲਟਿਕ ਸਾਲਟ ਪਾ ਲੈਣਾ, ਅੱਧਾ ਚਮਚਾ ਤੁਸੀਂ ਪਾ ਲੈਣਾ, ਟੀਸਪੂਨ ਪਾ ਲੈਣਾ ਬੇਕਿੰਗ ਸੋਡਾ ਦਾ, ਐਂਡ ਜਸਟ ਲੈਮਨ ਟੂ ਫਰੈਸ਼ ਲੈਮਨ ਔਰ ਲਾਈਮ ਜੂਸ ਟੂ ਟੇਸਟ.
ਠੀਕ ਹੈ.
ਇਹ ਨੈਚੁਰਲ ਇਲੈਕਟ੍ਰੋਲਾਈਟ ਡਰਿੰਕ ਹੈਗੀ ਜਿਹੜੀ ਤੁਸੀਂ ਐਵਰੀ ਡੇ ਪੀ ਸਕਦੇ ਆ, ਜਿਹਦੇ ਨਾਲ ਤੁਹਾਡੇ ਨੈਚੁਰਲੀ ਮਿਨਰਲਸ ਵਧਣਗੇ ਬਾਡੀ ਦੇ ਵਿੱਚ.
ਠੀਕ ਹੈ, ਠੀਕ ਹੈ ਜੀ.
ਹਾਂਜੀ,
ਦੈਟਸ ਪ੍ਰੀਟੀ ਈਜ਼ੀ
ਦੋ. ਇਟਸ ਸੋ ਈਜ਼ੀ, ਹੈ ਨਾ. ਪਰ ਆਪਾਂ ਇਸ ਚੀਜ਼ਾਂ ਸੋਚਦੇ ਨਹੀਂ, ਆਪਾਂ ਨੂੰ ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਮਿਨਰਲਸ ਲੋਅ ਹੈਗੇ ਆ. ਹੁਣ ਵਾਈਟਮਿਨਸ ਤਾਂ ਚਲੋ ਵਾਈਟਮਿਨ ਡੀ ਡਾਕਟਰ ਕਹਿ ਦਿੰਦਾ ਲੋਅ ਆ, ਵਾਈਟਮਿਨ ਬੀ 12 ਡਾਕਟਰ ਕਹਿ ਦਿੰਦਾ ਲੋਅ ਆ, ਮਿਨਰਲਸ ਬਾਰੇ ਚੈੱਕ ਹੀ ਨਹੀਂ ਹੁੰਦੇ. ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਸਲੈਨੀਅਮ, ਟ੍ਰੇਸ ਮਿਨਰਲਸ, ਇਹ ਸਾਰੇ ਆਪਾਂ ਨੂੰ ਲੋੜ ਆ, ਹੱਦ ਤੋਂ ਵੱਧ ਵੀ ਲੋੜ ਹੈਗੀ ਆ, ਕਿਉਂਕਿ ਜੇ ਮਿਨਰਲਸ ਹੈ ਨਹੀਂ ਕੁਛ ਨਹੀਂ ਕੰਮ ਕਰਦਾ. ਵਨ ਆਫ ਦ ਬਿਗੈਸਟ ਵਨਸ ਫਰ ਸਕਿਨ ਐਂਡ ਮਿਨਰਲਸ ਇਜ਼ ਆਇਰਨ.
ਅੱਛਾ,
ਹੁਣ ਆਪਾਂ ਦੇਖ ਸਕਦੇ ਆਇਰਨ ਕਿੰਨੇ ਜਾਣਿਆਂ ਦੀ ਲੋਅ ਹੈ.
ਆਇਰਨ ਡੈਫੀਸ਼ੀਐਂਸੀ ਤਾਂ ਬਹੁਤ ਹੈ ਜੀ, ਖਾਸ ਕਰਕੇ ਆਪਣੀਆਂ, ਮੈਂ ਕਹੂੰਗੀ ਆਪਣੀ ਕਮਿਊਨਿਟੀ ਦੇ ਜਿਹੜੀਆਂ ਔਰਤਾਂ ਨੇ, ਉਹਨਾਂ 'ਚ ਤਾਂ ਆਇਰਨ ਡੈਫੀਸ਼ੀਐਂਸੀ ਹੈਗੀ ਹੈ
ਬਹੁਤ ਜ਼ਿਆਦਾ. ਸੋ ਜਿਨ੍ਹਾਂ ਨੂੰ ਮਲਾਜ਼ਮਾ ਜਾਂ ਸ਼ਾਈਆਂ ਦੀ ਪ੍ਰੋਬਲਮ ਆ, ਡਾਰਕ ਅੰਡਰ ਆਈ ਸਰਕਲਸ, ਕਈ ਕਹਿ ਦਿੰਦੇ ਸਾਡੇ ਫੈਂਸੀ ਨਿਕਲਦੀ ਆ, ਸਾਡੇ ਪਿਗਮੈਂਟੇਸ਼ਨ ਪੈ ਜਾਂਦਾ. ਉਹ ਕਾਹਤੋਂ ਇੱਦਾਂ ਦੀਆਂ ਪਿਗਮੈਂਟੇਸ਼ਨ ਡਿਸਕਲਰੇਸ਼ਨ ਸਕਿਨ 'ਤੇ ਹੁੰਦੀ ਹੈ? ਕਿਉਂਕਿ ਆਇਰਨ ਨਾਲ ਆਪਣੀ ਸਕਿਨ ਤੱਕ ਆਕਸੀਜਨ ਪਹੁੰਚਦਾ.
ਠੀਕ ਹੈ.
ਜੇ ਆਇਰਨ ਹੀ ਨਹੀਂ ਹੈਗੀ ਆਪਣੀ ਬਾਡੀ ਦੇ ਵਿੱਚ, ਆਕਸੀਜਨ ਹੈ ਨਹੀਂ, ਆਕਸੀਜਨ ਫਿਰ ਸਕਿਨ ਤੱਕ ਕਿਵੇਂ ਪਹੁੰਚੂਗਾ? ਡਿਸਕਲਰੇਸ਼ਨ ਉਦੋਂ ਹੁੰਦੀ ਜਦੋਂ ਇਨਫ ਆਕਸੀਜਨ ਹੀ ਨਹੀਂ ਹੁੰਦਾ ਸਕਿਨ ਤੱਕ. ਜਿਹੜਾ ਮਲਾਜ਼ਮਾ, ਮੋਸਟਲੀ ਪੇਸ਼ੈਂਟਸ ਕਹਿੰਦੇ ਸਾਡੇ ਸ਼ਾਈਆਂ ਪ੍ਰੈਗਨੈਂਸੀਜ਼ ਪੈ ਗਈਆਂ, ਪ੍ਰੈਗਨੈਂਸੀ 'ਚ ਆਉਂਦੋਂ ਪੈਂਦੀਆਂ, ਬਿਕਾਜ਼ ਅ ਬੇਬੀ ਟੇਕਸ ਅਪ ਅ ਲੋਟ ਆਫ ਯੋਰ ਆਇਰਨ, ਸਪੈਸ਼ਲੀ 3rd ਟ੍ਰਾਈਮੈਸਟਰ ਦੇ ਵਿੱਚ ਬਹੁਤ ਜ਼ਿਆਦਾ ਬੇਬੀ ਤੁਹਾਡਾ ਆਇਰਨ ਲੈ ਕੇ ਜਾਂਦਾ.
ਠੀਕ ਹੈ.
ਜੇ ਉਹ ਆਇਰਨ ਲੈਵਲ ਸਰਟਨ ਲਿਮਿਟ ਤੱਕ ਨਹੀਂ ਰਹਿੰਦਾ, ਯੂਲ ਹੈਵ ਸਕਿਨ ਇਸ਼ੂਜ਼.
ਠੀਕ ਹੈ.
ਅਤੇ ਕਈ ਵਾਰੀ ਉਹੀ ਆਉਂਦੋਂ ਦੀ ਪ੍ਰੈਗਨੈਂਸੀ ਵਿੱਚ ਦੇ ਆਉਂਦੋਂ ਦੀ ਪ੍ਰੋਬਲਮ
ਗਾਂ ਮੁੜ ਕੇ ਫਿਕਸ ਹੀ ਨਹੀਂ ਹੁੰਦੀ ਹੈ।
ਹਾਂਜੀ, ਕਿਉਂਕਿ ਕੋਈ ਚੰਗੀ ਤਰ੍ਹਾਂ ਆਇਰਨ ਫਿਰ ਖਾਂਦਾ ਵੀ ਨਹੀਂ ਉਦੋਂ ਬਾਅਦ 'ਚੋਂ। ਜੇ ਆਪਾਂ ਬਲੱਡ ਟੈਸਟ ਕਰਵਾਉਂਦੇ ਵੀ ਆਪਾਂ ਆਇਰਨ, ਇੱਕ ਆਪਾਂ ਹੀਮੋਗਲੋਬਿਨ ਚੈੱਕ ਕਰਦੇ, ਇੱਕ ਆਪਾਂ ਫੇਰਟਿਨ ਚੈੱਕ ਕਰਦੇ ਹਾਂ। ਮੈਂ ਪੇਸ਼ੈਂਟਸ ਨੂੰ ਕਹਿੰਦੀ ਹੁੰਦੀ ਜਿਹੜਾ ਫੇਰਟਿਨ ਆ, ਸਟੋਰਡ ਆਇਰਨ ਹੁੰਦੀ ਆ, ਦਿਸ ਇਜ਼ ਦ ਮੋਸਟ ਇੰਪੋਰਟੈਂਟ। ਕਿਉਂਕਿ ਜੇ ਇਹ ਲੈਵਲ ਤੁਹਾਡਾ ਲੋਅਰ ਹੋਊਗਾ, ਤੁਹਾਨੂੰ ਪਤਾ ਤੁਹਾਡੇ ਸੈਲਸ ਤੱਕ ਆਕਸੀਜਨ ਨਹੀਂ ਪਹੁੰਚਦਾ। ਅਤੇ ਇਹਦਾ ਨੋਰਮਲ ਰੇਂਜ 15 to 247 ਹੁੰਦਾ।
ਅੱਛਾ,
ਜੇ 15 ਹੋਗਾ ਫੈਮਿਲੀ ਡਾਕਟਰ ਨੇ ਕਹਿ ਦੇਣਾ ਨੋਰਮਲ ਰੇਂਜ,
ਬਟ ਦੈਟਸ ਨਾਟ,
ਇਟਸ ਨਾਟ ਨੋਰਮਲ, ਉਹ ਤਾਂ
ਲੋ ਲੈਵਲ ਤੇ ਹੋਗੀ।
ਹਾਂਜੀ, ਤੇ ਕੌਣ ਕਹਿ ਸਕਦਾ ਵੀ 15 ਨੋਰਮਲ ਆ ਜਾਂ 250 ਨੋਰਮਲ ਆ, ਹਨਾ। ਮਿਨਿਮਮ ਮੈਂ ਪੇਸ਼ੈਂਟਸ ਨੂੰ ਕਹਿੰਦੀ ਹੁੰਦੀ ਤੁਹਾਡਾ ਫੇਰਟਿਨ 75 ਹੋਣਾ ਚਾਹੀਦਾ।
ਓਕੇ,
ਯੈਸ, ਜੇ 75 ਨਹੀਂ ਹੈਗਾ ਐਂਡ ਯੂ ਹੈਵ ਸਕਿਨ ਇਸ਼ੂਜ਼, ਡਾਰਕ ਅੰਡਰ ਆਈ ਸਰਕਲਸ, ਯੂ ਹੈਵ ਪਿਗਮੈਂਟੇਸ਼ਨ, ਤੁਹਾਡੇ ਫੈਂਸੀਆਂ ਵੀ ਨਿਕਲਦੀਆਂ, ਤੁਸੀਂ ਦੇਖੋ ਫੈਂਸੀ ਕੀ ਗੱਲ ਆ, ਫੈਂਸੀਆਂ ਹੈਗੀਆਂ, ਬੈਕਟੀਰੀਆ ਗਰੋ ਕਰਦਾ ਆਪਣੇ ਸਕਿਨ ਦੇ ਉੱਤੇ, ਬੈਕਟੀਰੀਆ ਉਸ ਜਗ੍ਹਾ 'ਤੇ ਗਰੋ ਹੋਗਾ ਜਿਹੜੀ ਸਕਿਨ 'ਤੇ ਹਾਈਡਰੇਸ਼ਨ ਹੈ ਨਹੀਂ, ਅਤੇ ਫਿਰ ਜੇ ਲੈਕ ਆਫ ਆਕਸੀਜਨ, ਜੇ ਹਾਈਡਰੇਸ਼ਨ ਅਨਫ ਹੈਗੀ ਅਤੇ ਆਕਸੀਜਨ ਅਨਫ ਹੈਗੀ ਆ, ਬੈਕਟੀਰੀਆ ਕਦੇ ਨਹੀਂ ਗਰੋ ਕਰ ਸਕਦਾ। ਸਿਰਫ ਸਕਿਨ 'ਤੇ ਨਹੀਂ, ਆਪਾਂ ਇੰਟਰਨਲੀ ਵੀ ਦੇਖ ਸਕਦੇ ਕਿ ਉਹਨੂੰ ਇਨਫੈਕਸ਼ਨਸ ਹੁੰਦੀ ਆ, UTI ਦੁਆਰਾ ਹੋਈ ਜਾਂਦੀ, ਬਲੈਡਰ ਇਨਫੈਕਸ਼ਨ ਹੋਈ ਜਾਂਦੀ ਹੈ। ਇਹ ਇਨਫੈਕਸ਼ਨਸ ਕਾਹਤੋਂ ਹੁੰਦੀ ਆ, ਇੱਕ ਹਾਈਡਰੇਸ਼ਨ ਨਹੀਂ ਪੂਰੀ ਹੁੰਦੀ, ਇੱਕ ਆਕਸੀਜਨ ਨਹੀਂ ਹੁੰਦਾ ਉਹ ਜਗ੍ਹਾ 'ਤੇ ਆਪਣੇ ਬੈਕਟੀਰੀਆ ਫਿਰ ਗਰੋ ਕਰ ਸਕਦਾ।
ਆਕਸੀਜਨ ਕਿਵੇਂ ਵਧਾਉਣੀ ਹੈ ਜੀ ਸਕਿਨ?
ਸੋ ਪਹਿਲੀ ਗੱਲ, ਆਇਰਨ ਜਿਹੜਾ ਆਇਰਨ ਮੋਲੀਕਿਊਲ ਆ, ਇਟ ਕੈਰੀਜ਼ 4 ਆਕਸੀਜਨ ਮੋਲੀਕਿਊਲਸ।
ਠੀਕ ਹੈ,
ਜੇ ਆਇਰਨ ਤੁਹਾਡੀ ਲੋ ਹੈਗੀ ਆ, ਆਕਸੀਜਨ ਤੁਹਾਡਾ ਕਦੇ ਪੂਰਾ ਨਹੀਂ ਹੋਗਾ। ਨੈਕਸਟ ਥਿੰਗ ਇਜ਼ ਦ ਨੈਕਸਟ ਬੈਸਟ ਥਿੰਗ ਟੂ ਇਨਕਰੀਸ ਆਕਸੀਜਨ ਟੂ ਅਰ ਸੈਲਸ, ਜੇ ਤੁਹਾਡੀ ਆਇਰਨ ਠੀਕ ਆ, ਇਜ਼ ਟੂ ਐਕਸਰਸਾਈਜ਼।
ਠੀਕ ਹੈ,
ਆਪਾਂ ਐਕਸਰਸਾਈਜ਼ ਕਰਦੇ, ਇਟਸ ਅਨਦਰ ਵੇ ਟੂ ਇਨਕਰੀਸ ਆਕਸੀਜਨ ਇਨ ਅਰ ਬਾਡੀ, ਹਨਾ। ਸੋ ਇਹ ਦੋ ਚੀਜ਼ਾਂ ਆਰ ਰੀਅਲੀ ਇੰਪੋਰਟੈਂਟ। ਤੁਸੀਂ ਇਹ ਵੀ ਨੋਟ ਕਰੋਗੇ, ਹੁਣ ਕਈ ਐਕਸਰਸਾਈਜ਼ ਕਰਦੇ ਆ, ਐਕਸਰਸਾਈਜ਼ ਤੋਂ ਬਾਅਦ ਉਹਨਾਂ ਦੇ ਆਪੇ ਸਕਿਨ 'ਤੇ ਗਲੋ ਆ ਜਾਂਦੀ ਹੈ, ਹਨਾ, ਇੱਕ ਅੱਧੇ ਵੀਕ ਬਾਅਦ ਹੀ ਆ ਜਾਂਦੀ ਹੈ, ਬਹੁਤ ਛੇਤੀ ਆਉਣ ਲੱਗ ਜਾਂਦੀ ਹੈ, ਬਿਕਾਜ਼ ਇਟ ਇਨਕਰੀਸਿਸ ਆਕਸੀਜਨ ਟੂ ਅਰ ਸੈਲਸ।
ਠੀਕ ਹੈ,
ਹਾਂਜੀ,
ਠੀਕ ਹੈ ਜੀ, ਠੀਕ ਹੈ ਡਾਕਟਰ, ਆਪਾਂ ਕਾਲਸ ਲੈਂਦੇ ਹਾਂ ਹੁਣ। ਤਜਿੰਦਰ ਦੀਪ ਸਿੰਘ ਸੰਧੂ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੈਮ, ਮੇਰਾ ਇੱਕ ਸਵਾਲ ਸੀ ਕਿ ਐਕਚੁਲੀ ਮੈਂ ਟਰੱਕ ਚਲਾਉਂਦਾ ਵੈਸੇ ਤਾਂ, ਅਤੇ ਮੈਂ ਵੈਸੇ ਸਕਿਨ ਕੇਅਰ ਤਾਂ ਯੂਜ਼ ਕਰਦਾ ਵਾਂ, ਆਪਣੀ ਸਨਸਕ੍ਰੀਨ ਜਿਹੜੀ ਆ ਅਸੀਂ ਮੋਇਸਚਰਾਈਜ਼ਰ ਤੋਂ ਬਾਅਦ ਲਾਉਂਦੇ ਹਾਂ ਹਮੇਸ਼ਾ।
ਅੱਛਾ ਜੀ।
ਅਤੇ ਕਈ ਵਾਰੀ ਉਹ ਵਾਈਟ ਵਾਈਟ ਉੱਤੇ ਲੇਅਰ ਜੀ ਰਹਿੰਦੀ ਹੈ, ਉਹਦੇ ਪੱਗ 'ਤੇ ਵੀ ਲੱਗ ਜਾਂਦੀ ਹੈ ਨਾ, ਅਤੇ ਉਹਦਾ ਕੋਈ ਸਪੈਸੀਫਿਕ ਹੁੰਦੀ ਹੈ ਕੋਈ ਆਪਾਂ ਜਿਹੜੀ ਯੂਜ਼ ਕਰ ਸਕਦੇ ਹਾਂ ਸਨਸਕ੍ਰੀਨ?
ਡਾਕਟਰ ਸਨਸਕ੍ਰੀਨ, ਹਾਂਜੀ।
ਓਕੇ, ਸਤਿ ਸ਼੍ਰੀ ਅਕਾਲ ਵੀਰ ਜੀ। ਸੋ ਮੈਂ ਤੁਹਾਨੂੰ ਦੱਸੂੰਗੀ ਵੀ ਮੈਂ ਲਾਈਫ ਵਿੱਚ ਕਦੇ ਨਹੀਂ ਸਨਸਕ੍ਰੀਨ ਲਾਈ।
ਅੱਛਾ।
ਮੈਂ ਬਿਲੀਵ ਨਹੀਂ ਕਰਦੀ ਸਨਸਕ੍ਰੀਨ ਦੇ ਵਿੱਚ। ਪਹਿਲੀ ਗੱਲ, ਆਪਾਂ ਵੈਸਟ ਕੋਸਟ 'ਤੇ ਇੱਥੇ ਰਹਿੰਦੇ ਹਾਂ, ਆਪਾਂ ਨੂੰ ਸਨਲਾਈਟ ਇਨਫ ਨਹੀਂ ਮਿਲਦੀ, ਸਾਰਿਆਂ ਦਾ ਵਾਈਟਾਮਿਨ ਡੀ ਡਿਫਿਸ਼ੀਐਂਸੀ ਹੈਗੀ ਆ। ਉੱਤੋਂ ਦੀ ਆਪਾਂ ਸਨਸਕ੍ਰੀਨ ਲਾ ਲੈਂਦੇ ਹਾਂ, ਸਕਿਨ 'ਤੇ ਬਿਲਕੁਲ ਬੈਰੀਅਰ ਬਣ ਜਾਂਦਾ ਜਿਹਦੇ ਨਾਲ ਵਾਈਟਾਮਿਨ ਡੀ ਲੈਵਲ ਪ੍ਰੋਡਿਊਸ ਨਹੀਂ ਹੁੰਦਾ।
ਓਕੇ,
ਆਈ ਥਿੰਕ ਵਾਈਟਾਮਿਨ ਡੀ ਔਰ ਸਨਸ਼ਾਈਨ ਇਜ਼ ਐਕਚੁਅਲੀ ਰੀਅਲੀ ਗੁੱਡ ਫੋਰ ਅਰ ਸਕਿਨ। ਸਨਸਕ੍ਰੀਨ ਇਜ਼ ਅ ਵੈਰੀ ਨਿਊ ਥਿੰਗ, ਸਾਰੇ ਕਹਿੰਦੇ ਸਨਸਕ੍ਰੀਨ ਲਾਓ ਕੈਂਸਰ ਨਹੀਂ ਹੁੰਦਾ। ਹੁਣ ਆਪਣੇ ਬਜ਼ੁਰਗ ਪੁਰਾਣੇ ਇੰਡੀਆ ਕਿੰਨਾ ਚਿਰ ਬਾਹਰ ਬਹਿੰਦੇ ਸੀ ਮੰਜੇ 'ਤੇ, ਉਹਨਾਂ ਨੂੰ ਕਦੇ ਸਕਿਨ ਦੀ ਪ੍ਰੋਬਲਮ ਆਈ ਸੀ? ਕਿਸੇ ਨੂੰ ਨਹੀਂ ਪ੍ਰੋਬਲਮ ਸੀ। ਹੁਣ ਆਪਣੇ ਕਾਹਤੋਂ ਜ਼ਿਆਦਾ ਲਾਉਂਦੇ ਆ ਵੀ ਆਪਣਾ ਸਕਿਨ ਡਾਰਕ ਨਾ ਹੋਵੇ, ਬਟ ਇਟ ਡਜ਼ਨਟ ਪ੍ਰੀਵੈਂਟ ਦੈਟ। ਹਾਂ, ਇਟ ਪ੍ਰੀਵੈਂਟਸ ਜੇ ਆਪਾਂ ਲੌਂਗ ਟਰਮ ਧੁੱਪੇ ਰਹਿੰਦੇ ਹਾਂ, ਅਤੇ ਆਈ ਗੈਸ ਵੀ ਇਨ ਸਨਸ਼ਾਈਨ, ਵੀ ਹੈਵ ਓਇਲ ਔਨ ਅਰ ਸਕਿਨ, ਇਟ ਪ੍ਰੀਵੈਂਟਸ ਸਵੀਅਰ ਸਨ ਡੈਮੇਜ ਔਰ ਸਨਬਰਨ। ਪਰ ਆਪਣੇ ਕਮਿਊਨਿਟੀ 'ਚ ਸਨਬਰਨ ਹੁੰਦੀ ਨਹੀਂ।
ਨਹੀਂ ਹੁੰਦੀ?
ਨਹੀਂ, ਬਹੁਤ ਰੇਅਰਲੀ
ਹੁੰਦੀ, ਬਿਕੋਜ਼ ਆਫ ਦ ਸਕਿਨ ਕਲਰ।
ਹਾਂਜੀ, ਐਂਡ ਵੀ ਹੈਵ ਮੈਲਾਨਿਨ। ਹੁਣ ਜੇ ਤੁਸੀਂ ਵਧੀਆ ਖਾਂਦੇ ਪੀਂਦੇ ਹੋ, ਵਧੀਆ ਐਂਟੀ ਆਕਸੀਡੈਂਟ ਲੈਂਦੇ ਹੋ, ਫੂਡ ਤੁਹਾਡਾ ਵਧੀਆ ਹੈਗਾ, ਯੂ ਆਰ ਵਟ ਯੂ ਈਟ, ਤੁਹਾਡਾ ਨੈਚੁਰਲੀ ਸਨਸਕ੍ਰੀਨ ਬਣਿਆ ਰਹਿਣਾ, ਪ੍ਰੋਟੈਕਟਿਵ ਬੈਰੀਅਰ ਬਣਿਆ ਰਹਿਣਾ। ਹਾਂ, ਸੋ ਆਈ ਡੋਂਟ ਬਲੀਵ ਇਨ ਸਨਸਕ੍ਰੀਨ। So I don't use sunscreen.
Thank you.
ਇੱਕ ਮੈਂ ਕੁਐਸਚਨ ਹੋਰ ਸੀ ਮੇਰਾ, ਮਲਟੀਵਿਟਾਮਿਨ ਆਪਾਂ ਖਾਂਦੇ ਆ ਯੂਸ ਸਵੇਰ ਦੀ ਬ੍ਰੇਕਫਾਸਟ ਨਾਲ ਖਾਣਾ ਚਾਹੀਦਾ ਵਾ ਕਿ ਰਾਤ ਦੇ ਡਿਨਰ ਦੇ ਨਾਲ ਉਹਨੂੰ ਖਾ ਕੇ ਸੌਂ ਜਾਈਏ?
ਤੇ ਮਲਟੀਵਿਟਾਮਿਨ
ਮੈਂ ਮਲਟੀਵਿਟਾਮਿਨ ਦੇ ਵਿੱਚ ਵੀ ਨਹੀਂ ਬਲੀਵ ਕਰਦੀ, ਕਿਉਂਕਿ ਮਲਟੀਵਿਟਾਮਿਨ ਤੁਸੀਂ ਫੂਡ ਚੋਂ ਲੈਵੋ, ਜਿਹੜੇ ਵਿਟਾਮਿਨ ਨਿਊਟ੍ਰੀਐਂਟ ਹੁੰਦੇ ਤੁਸੀਂ ਫੂਡ ਤੋਂ ਲੈਵੋ ਜਿਹੜੀ ਇੰਪੋਰਟੈਂਟ ਆ, ਜਿਹੜੇ ਨਹੀਂ ਆਪਾਂ ਨੂੰ ਫੂਡ ਤੋਂ ਮਿਲਦੇ ਉਹ ਤੁਸੀਂ ਲਓ। ਮਲਟੀਵਿਟਾਮਿਨ ਦੇ ਵਿੱਚ ਸਾਰੀਆਂ ਚੀਜ਼ਾਂ ਬਹੁਤ ਥੋੜ੍ਹੀਆਂ ਥੋੜ੍ਹੀਆਂ ਪਾਈਆਂ ਹੁੰਦੀਆਂ, ਉਹਦਾ ਕੋਈ ਬੈਨੀਫਿਟ ਨਹੀਂ ਹੁੰਦਾ। ਮਲਟੀਵਿਟਾਮਿਨ ਇਜ਼ ਅ ਮੋਸਟ ਵੇਸਟ ਆਫ ਮਨੀ। ਹਾਂਜੀ,
ਥੈਂਕ ਯੂ।
ਓਕੇ ਜੀ, ਮੈਮ ਦਾ ਨੰਬਰ ਸ਼ੇਅਰ ਕਰ ਦਿਓ ਪਲੀਜ਼ ਜੀ।
ਹਾਂਜੀ, ਤੁਸੀਂ ਨਾ ਤੁਸੀਂ ਆਫਟਰ ਦ ਟਾਕ ਤੁਸੀਂ ਫਰੰਟ ਡੈਸਕ ਤੇ ਕਾਲ ਕਰਕੇ ਲੈ ਲਿਓ ਜੀ। ਥੈਂਕ ਯੂ।
ਓਕੇ, ਠੀਕ ਹੈ, ਥੈਂਕ ਯੂ।
ਐਨੋਨਿਮਸ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ। ਐਨੋਨਿਮਸ ਕਾਲਰ,
ਹੈਲੋ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ ਜਸਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਹਾਂਜੀ ਡਾਕਟਰ ਸਾਹਿਬ ਨੂੰ ਮੈਂ ਪੁੱਛਣਾ ਸੀਗਾ ਕਿ ਜਿੱਦਾਂ ਹੁਣ ਗਰਮੀਆਂ ਦੇ ਵਿੱਚ ਮੇਰੀ ਸਕਿਨ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਕਿ ਮੈਂ ਮੈਂ ਧੁੱਪ ਮੇਰੇ ਕੋਲ ਜਲ ਬਿਲਕੁਲ ਵੀ ਬਰਦਾਸ਼ਤ ਨਹੀਂ ਹੁੰਦੀ, ਮੈਨੂੰ ਇੰਨੀ ਸਨ ਬਰਨਸ ਹੁੰਦੀ ਆ। ਪਰ ਜਿੱਦਾਂ ਮੈਨੂੰ ਮੈਂ ਡਰਮਾਟੋਲੋਜਿਸਟ ਕੋਲ ਗਈ ਸੀ, ਜਿੱਦਾਂ ਸਪੈਸ਼ਲਿਸਟ ਕੋਲ ਗਈ ਸੀਗੀ, ਹੁਣ ਮੈਨੂੰ ਇਸ ਤਰ੍ਹਾਂ ਕਿਹਾ ਕਿ ਤੈਨੂੰ ਆਲ ਦਾ ਟਾਈਮ ਤੈਨੂੰ ਆਪਣੇ ਸਕਿਨ ਤੇ ਸਕਿਨ ਸਨ ਲੋਸ਼ਨ ਲਗਾਉਣਾ ਪੈਣਾ, ਅਤੇ ਮੈਂ ਐਵਰੀ 2 ਆਵਰ ਬਾਅਦ ਮੈਨੂੰ ਗਰਮੀਆਂ ਵਿੱਚ ਆਪਣੇ ਸਕਿਨ ਤੇ ਸਨ ਲੋਸ਼ਨ ਲਾਉਣਾ ਪੈਂਦਾ, ਪਰ ਸਟਿਲ ਮੇਰੀ ਸਕਿਨ ਬਰਨ ਹੋ ਜਾਂਦੀ ਹੈ, ਲਾਲ ਹੋ ਜਾਂਦੀ ਹੈ, ਮੇਰਾ ਫੇਸ ਬਿਲਕੁਲ ਬਰਨ ਹੋ ਜਾਂਦਾ। ਮੈਂ 1 ਮਿੰਟ ਵੀ ਜੇ 1 ਕਿਰਨ ਵੀ ਮੇਰੇ ਮੂੰਹ ਤੇ ਬਹਿ ਜਾਂਦੀ ਨਾ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ। ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਵੀ ਉਹ ਕਿਉਂ ਹੁੰਦੀ ਆ ਤੇ ਉਹਦੇ ਵਾਸਤੇ ਮੈਂ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ,
ਇਹਨਾਂ ਨੂੰ ਲਾਉਣਾ ਚਾਹੀਦਾ ਜੀ ਸਨਸਕ੍ਰੀਨ?
ਨਹੀਂ, ਕਿਉਂਕਿ ਉਹਦਾ ਕੋਈ ਫਾਇਦਾ ਵੀ ਨਹੀਂ ਹੋਣਾ, ਇਹ ਲਾਉਣਗੇ ਵੀ ਤਾਂ ਵੀ ਇਹਨਾਂ ਦੇ ਬਰਨ ਹੋਊਗੀ।
ਅੱਛਾ,
ਸੋ ਦਿਸ ਇਜ਼ ਆਲਸੋ ਐਨ ਇੰਟਰਨਲ ਇਸ਼ੂ, ਤੁਸੀਂ ਆਪਦੀ ਲਿਵਰ ਚੈੱਕ ਕਰਾਓ, ਇਟਸ ਨਾਟ ਨੋਰਮਲ ਟੂ ਬਰਨ ਲਾਈਕ ਦੈਟ। ਤੁਸੀਂ ਲਿਵਰ ਚੈੱਕ ਕਰਾਓ, ਤੁਹਾਡੇ ਬਾਡੀ 'ਚ ਟੋਕਸਿਨ ਹੋਣਗੇ ਜਾਂ ਤੁਹਾਡੀ ਸਕਿਨ ਉੱਤੇ ਬੈਕਟੀਰੀਆ ਹੋਊਗਾ ਜਿਹੜਾ ਬਰਨ ਹੁੰਦਾ ਜਦੋਂ ਤੁਸੀਂ ਧੁੱਪੇ ਜਾਂਦੇ ਹੋ, ਥੋੜ੍ਹਾ ਟਾਈਮ ਵੀ ਜਾਂਦੇ ਹੋ। ਇੱਕ ਵਟਸ ਰੀਅਲੀ ਇੰਪੋਰਟੈਂਟ ਫੋਰ ਜਿਨ੍ਹਾਂ ਨੂੰ ਇੱਦਾਂ ਸਕਿਨ ਦੀ ਪ੍ਰੋਬਲਮ ਹੁੰਦੀ, ਗਲੂਟਾਥਾਇਓਨ ਇਜ਼ ਰੀਅਲੀ ਇੰਪੋਰਟੈਂਟ। ਗਲੂਟਾਥਾਇਓਨ ਇੱਕ ਤਰ੍ਹਾਂ ਦਾ ਪੋਟੈਂਟ ਐਂਟੀਆਕਸੀਡੈਂਟ ਹੁੰਦਾ, ਉਹ ਤੁਸੀਂ ਉਹਦੇ ਨਾਲ ਲਿਵਰ ਵੀ ਸਾਫ਼ ਹੁੰਦੀ, ਅੰਦਰੋਂ ਟੋਕਸਿਨ ਵੀ ਨਿਕਲਦੇ ਆ, ਅਤੇ ਤੁਸੀਂ ਦੇਖਿਓ ਬਰਨਿੰਗ ਬਿਲਕੁਲ ਹਟ ਜੂਗੀ। ਪਰ ਇਟਸ ਯੂਜੁਅਲੀ ਅ ਲਿਵਰ ਇਸ਼ੂ ਦੈਟ ਸ਼ੀ ਇਜ਼ ਐਕਸਪਲੇਨਿੰਗ।
ਠੀਕ ਹੈ ਜੀ, ਠੀਕ ਹੈ ਜੀ, ਕੁਛ ਹੋਰ ਪੁੱਛਣਾ ਜੀ ਐਨੋਨਿਮਸ ਕਾਲਰ?
ਮੈਂ ਡਾਕਟਰ ਸਾਹਿਬ ਦੇ ਨਾਲ ਜੇ ਬਾਅਦ 'ਚ ਮੈਂ ਇਹ ਪ੍ਰੈਕਟਿਸ ਕਰਦੇ ਹੋਵਾਂਗੇ ਤਾਂ ਬਾਅਦ 'ਚ ਮੈਂ ਕੰਟੈਕਟ ਕਰ ਸਕਦੀ
ਹਾਂ? ਐਬਸੋਲੂਟਲੀ, ਐਬਸੋਲੂਟਲੀ, ਤੁਸੀਂ ਫਰੰਟ ਡੈਸਕ ਤੇ ਕਾਲ ਕਰਕੇ ਨੰਬਰ ਲੈ ਲਿਓ ਜੀ ਇਹਨਾਂ ਦਾ।
ਥੈਂਕ ਯੂ।
ਹਰਬੰਸ ਜੱਸਲ ਜੀ, ਸਤਿ ਸ਼੍ਰੀ ਅਕਾਲ।
ਬੇਟਾ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ।
ਉਹ ਮੈਂ ਇਹ ਗੱਲ ਕਹਿਣਾ ਵੀ ਮੇਰੀ ਏਜ 78 ਹੋ ਗਈ ਆ।
ਅੱਛਾ ਜੀ।
ਮੇਰੇ ਜਿੱਦਾਂ ਹੱਥ ਹੁੰਦਾ ਸਾਫ਼ ਨਾ, ਇੱਕਦਮ ਮੇਰਾ ਪਿੰਡਾ ਸਾਫ਼ ਆ। ਪਿੰਡਾ ਸਮਝਦੇ ਤੁਸੀਂ?
ਯੈਸ, ਹਾਂਜੀ ਹਾਂਜੀ।
ਅੱਛਾ, ਮੇਰਾ ਪਿੰਡਾ ਐਨ ਬਿਲਕੁਲ ਸਾਫ਼ ਆ, ਤੇ ਮੇਰੀ ਢੂਹੀ ਦੇ ਉੱਤੇ ਨਾ ਜਿੱਦਾਂ ਪਿੱਤ ਨਹੀਂ ਲੜਦੀ ਹੁੰਦੀ, ਪਿੱਤ ਵਾਂਗੂ ਪਿੱਤ ਲੜਦੀ ਜਦੋਂ ਮੈਂ ਲੰਮਾ ਪੈਂਦਾ, ਕਿੰਨਾ ਚਿਰ ਮੈਂ ਇੱਦਾਂ ਮੰਜੇ ਤੇ ਘਸਾਉਂਦਾ ਰਹਿੰਦਾ, ਫੇਰ ਜਾ ਕੇ ਕਿਤੇ ਮਰਜ਼ੀ ਸਕੂਨ ਆਉਂਦਾ। ਨਾ ਮੇਰੀਆਂ ਲੱਤਾਂ ਤੇ ਨਾ ਮੇਰੀਆਂ ਬਾਹਾਂ ਤੇ ਕਿਤੇ ਮੈਨੂੰ ਖੁਚਲੀ ਨਹੀਂ ਹੁੰਦੀ, ਪਿੱਠ ਪਿੱਛੇ ਪਿੱਠ ਮੇਰੀ ਐਨ 46 ਵਰਗੀ ਆ।
ਤੁਹਾਡੇ ਬਾਪੂ ਜੀ ਕਦੇ ਮਾਤਾ ਨਿਕਲੀ? ਕਿਉਂਕਿ ਜਿੱਦਾਂ ਤੁਸੀਂ ਸਿਮਟਮ ਡਿਸਕ੍ਰਾਈਬ ਕਰਦੇ ਹਾਂ, ਜਿਨ੍ਹਾਂ ਦੇ ਮਾਤਾ ਇੱਕ ਵਾਰੀ ਨਿਕਲੀ ਹੋਵੇ ਜਾਂ ਚਿਕਨ ਪੌਕਸ ਵਾਇਰਸ ਹੋਣ, ਉਹ ਆਪਣੀ ਰੀੜ ਦੀ ਹੱਡੀ ਦੇ ਜਿਹੜੇ ਨਰਵਸ ਹੁੰਦੇ ਉਹਨੂੰ ਅਟੈਕ ਕਰਦੀ ਆ, ਇਸ ਪੇਸ਼ੈਂਟਸ ਨੂੰ ਆਲਵੇਜ਼ ਖਾਰਿਸ਼ ਆਊਗੀ, ਇੱਦਾਂ ਲੱਗੂ ਵੀ ਕੁਛ ਸਕਿਨ ਦੇ ਥੱਲੇ ਥੱਲੇ ਫਿਰਦਾ।
ਅੱਛਾ,
ਮਾਤਾ ਤੇ ਮੇਰੇ ਬੇਟੇ ਉਹਦਾ ਜਵਾਨੀ ਬਾਰੇ ਨਿਕਲੀ, ਉਦੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਰਹੀ ਆ।
ਹਾਂਜੀ, ਸੋ ਉਦੋਂ ਦੀ ਜਦੋਂ ਨਿਕਲੀ ਸੀਗੀ ਬਾਪੂ ਜੀ, ਉਦੋਂ ਦਾ ਤੁਹਾਡਾ ਨਰਵ ਡੈਮੇਜ ਹੋਈ ਹੋਈ ਆ, ਤਾਂ ਕਰਕੇ ਤੁਹਾਨੂੰ ਉਸ ਟੂਈ ਤੇ ਤੁਹਾਨੂੰ ਇੱਦਾਂ ਮਹਿਸੂਸ ਹੁੰਦਾ। ਇਹ ਜੇ ਤੁਸੀਂ ਬੀ ਵਾਈਟਮਿਨ ਲਓਗੇ, ਇਹਦੇ ਨਾਲ ਥੋੜੇ ਜਿਹੇ ਨਰਵ ਆਪਣੀ ਬੈਟਰ ਹੋ ਸਕਦੀਆਂ।
ਠੀਕ ਹੈ, ਸੋਰੀ, ਇੱਕ ਮੈਨੂੰ ਬੇਟੇ ਬਲੱਡ ਪ੍ਰੈਸ਼ਰ ਆ, ਤੇ ਮੈਂ ਅਜਮੇ ਦਾ ਪੰਪ ਵੀ ਲੈਣਾ ਤੇ ਕੋਲੈਸਟ੍ਰੋਲ ਦੀ ਦਵਾਈ ਵੀ ਖਾਣਾ।
ਹਾਂਜੀ, ਕੋਈ ਨਾ ਅੰਕਲ ਜੀ, ਤੁਸੀਂ ਬੀ ਵਾਈਟਮਿਨ ਲੈਣ ਲੱਗ ਜਿਓ, ਮੈਨੂੰ ਲੱਗਦਾ ਤੁਹਾਡੀ ਜਿਹੜੀ ਨਰਵ ਥੋੜੀ ਜਿਹੀ ਡੈਮੇਜ ਹੋਈ ਹੋਈ, ਸ਼ਾਇਦ ਥੋੜੀ ਜਿਹੀ ਇੰਪਰੂਵਮੈਂਟ ਆ ਜੂਗੀ। ਬਾਕੀ ਚੀਜ਼ਾਂ ਤੁਸੀਂ ਆਪਦੇ ਫੈਮਿਲੀ ਡਾਕਟਰ ਨਾਲ ਡਿਸਕਸ ਕਰਿਓ।
ਡਾਕਟਰ, ਇੱਕ ਇੱਥੇ ਕੁਐਸਚਨ ਆਇਆ ਮੇਰੇ ਕੋਲ ਵਟਸਐਪ ਤੇ, ਉਹ ਪੁੱਛਦੇ ਆ, ਉਹ ਕਹਿੰਦੇ ਕੋਕੋਨਟ ਆਇਲ ਵਧੀਆ ਵਾ ਸਕਿਨ ਵਾਸਤੇ?
ਓਕੇ, ਸੋ ਲੈਟਸ ਟਾਕ ਅਬਾਊਟ ਐਸੈਂਸ਼ੀਅਲ ਫੈਟੀ ਐਸਿਡ, ਹੈ ਨਾ। ਸਾਰੇ ਬਟਰ ਤੋਂ ਡਰਦੇ ਆ, ਘਿਓ ਤੋਂ ਡਰਦੇ ਆ, ਬਟਰ, ਘਿਓ, ਕੋਕੋਨਟ ਆਇਲ, ਆਲਿਵ ਆਇਲ, ਇਹ ਫੈਟਸ ਖਾਣੇ ਚਾਹੀਦੇ ਆ।
ਓਕੇ,
ਦੀਜ਼ ਆਰ ਗੁੱਡ ਫੋਰ ਅਸ, ਆਪਣੀ ਹਰੇਕ ਸੈੱਲ ਗੁੱਡ ਫੈਟ ਦਾ ਬਣਿਆ ਹੋਇਆ, ਐਸਪੈਸ਼ਲੀ ਆਰ ਹੇਅਰ ਸਕਿਨ ਐਂਡ ਨੇਲਸ। ਜੇ ਆਪਣੇ ਅਸੈਂਸ਼ੀਅਲ ਫੈਟੀ ਐਸਿਡ ਜਾਂ ਓਮੇਗਾ ਇੰਟਰਨਲੀ ਨਾ ਪੂਰੇ ਹੋਣਗੇ, ਆਪਣੀ ਸਕਿਨ ਤੇ ਹੇਅਰ ਤੇ ਕਾਫੀ ਦਿੱਕਤ ਆਊਗੀ। ਹੁਣ ਇੱਦਾਂ ਨਹੀਂ ਮੈਂ ਕਹਿੰਦੀ ਵੀ ਤੁਸੀਂ ਕੋਕੋਨਟ ਆਇਲ ਉੱਤੇ ਲਾਓ,
ਠੀਕ ਹੈ,
ਅੰਦਰ ਤੁਸੀਂ ਖਾਓ,
ਠੀਕ ਹੈ,
ਦੇਸੀ ਘਿਓ ਖਾਓ, ਬਟਰ ਖਾਓ, ਇਹਦੇ ਨਾਲ ਤੁਹਾਡੇ ਅਸੈਂਸ਼ੀਅਲ ਫੈਟੀ ਐਸਿਡ ਵਧਣਗੇ, ਜਿਹਦੇ
ਨਾਲ ਕੋਕੋਨਟ ਆਇਲ ਠੀਕ ਹੈ ਜੀ ਕੁਕਿੰਗ ਵਾਸਤੇ, ਕੁਕਿੰਗ ਕਰਨੀ ਚਾਹੀਦੀ ਹੈ ਕੋਕੋਨਟ ਆਇਲ?
ਹਾਂਜੀ, ਕੋਕੋਨਟ ਆਇਲ ਹੈਜ਼ ਅ ਰੀਲੀ ਹਾਈ ਹੀਟਿੰਗ ਕੈਪੈਸਿਟੀ, ਇਟਸ ਵੈਰੀ ਗੁੱਡ ਫੋਰ ਕੁਕਿੰਗ।
ਅੱਛਾ,
ਦੇਸੀ ਘਿਓ, ਕੋਕੋਨਟ ਆਇਲ, ਬਟਰ ਹੋ ਗਿਆ, ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ। ਕਈ ਓਲਿਵ ਆਇਲ ਨਾਲ ਵੀ ਕੁੱਕ ਕਰਦੇ ਆ, ਪਰ ਓਲਿਵ ਆਇਲ ਦੀ ਲੋ ਹੀਟਿੰਗ ਕੈਪੈਸਿਟੀ ਹੁੰਦੀ ਆ, ਓਲਿਵ ਆਇਲ ਖਰਾਬ ਹੋ ਜਾਂਦਾ ਪਰ ਕੋਈ ਨੁਕਸਾਨ ਨਹੀਂ ਕਰਦਾ।
ਅੱਛਾ, ਠੀਕ ਹੈ,
ਜਿਵੇਂ ਕਨੋਲਾ, ਵੈਜੀਟੇਬਲ ਆਇਲ, ਆਇਲ, ਸੀਡ ਆਇਲਸ, ਇਹ ਨੁਕਸਾਨ ਕਰਦੇ ਆ, ਬੋਡੀ 'ਚ ਜਾ ਕੇ ਇਨਫਲਮੇਸ਼ਨ ਸ਼ੁਰੂ ਕਰਦੇ ਆ। ਓਲਿਵ ਆਇਲ ਤੁਸੀਂ ਹੀਟ ਕਰੋਗੇ, ਉਹਨੇ ਠੀਕ ਨਹੀਂ ਰਹਿਣਾ ਪਰ ਉਹਨੇ ਨੁਕਸਾਨ ਨਹੀਂ ਕਰਨਾ ਬੋਡੀ ਦੇ ਵਿੱਚ। ਪਰ ਜੇ ਤੁਸੀਂ ਖਾਓਗੇ, ਰਾਹ ਖਾਓਗੇ ਸੈਲਡ ਵਗੈਰਾ 'ਤੇ ਪਾ ਕੇ, ਉਹ ਬੈਟਰ ਹੋਗਾ। 2 ਚਮਚੇ ਤੁਸੀਂ ਗੁੱਡ ਆਇਲ ਦੇ ਰੋਜ਼ ਖਲਾਓ, ਔਰ ਤੁਸੀਂ ਓਮੇਗਾ ਸਪਲੀਮੈਂਟ ਕੋਈ ਲਵੋ।
ਠੀਕ ਹੈ ਜੀ, ਪ੍ਰੀਤ ਦੀ ਆਪਾਂ ਗੱਲ ਸੁਣਦੇ ਆ। ਪ੍ਰੀਤ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਮੇਰਾ ਕੁਐਸਚਨ ਆ ਜੀ, ਮਾਈ ਮੋਮ ਇਜ਼ 65 ਐਂਡ ਰੀਸੈਂਟਲੀ ਸ਼ੀ ਗਾਟ ਸ਼ਿੰਗਲਸ।
ਹਾਂਜੀ,
ਐਂਡ ਹਾਂਜੀ ਉਹ ਇੱਥੋਂ ਫੈਮਿਲੀ ਡਾਕਟਰ ਤੋਂ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈ ਬਟ ਸ਼ੀ ਇਜ਼ ਨਾਟ ਗੈਟਿੰਗ ਐਨੀ ਲਾਈਕ ਇੰਨਾ ਜ਼ਿਆਦਾ ਟ੍ਰੀਟਮੈਂਟ ਇਫੈਕਟਿਵ ਨਹੀਂ ਹੈਗਾ ਜੀ ਸੋ ਸ਼ੀ ਇਜ਼ ਟੇਕਿੰਗ ਗੈਬਾਪੈਂਟਿਨ 2 ਟੈਬਲੇਟਸ ਲਾਈਕ 3 ਟਾਈਮਸ ਅ ਡੇ ਐਂਡ ਨਾਓ ਆਲਸੋ ਸ਼ੀ ਇਜ਼ ਅਪਲਾਈਂਗ ਲਾਈਕ ਸਮ ਸੋਰਟ ਆਫ ਨਮਿੰਗ ਕਰੀਮ ਲਾਈਡੋਕੇਨ ਆਈ ਥਿੰਕ ਪਰ ਉਹਨਾਂ ਦੇ ਜੀ ਇਨ ਲਾਈਕ 3 ਵੀਕ ਹੋ ਗਏ ਹੋਏ ਨੂੰ ਸ਼ਿੰਗਲਸ ਐਂਡ ਸ਼ੀ ਇਜ਼ ਔਨ ਮੈਡੀਕੇਸ਼ਨ ਫਰੋਮ ਲਾਸਟ 2 ਵੀਕਸ ਪਹਿਲਾਂ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਇਹ ਸ਼ਿੰਗਲਸ ਆ ਸੋ ਉਹਨਾਂ ਨੇ ਇੰਨੀ ਜ਼ਿਆਦਾ ਉੱਥੇ ਜਿੱਥੇ ਹੋਇਆ ਜੀ ਵੇਸਟ ਲਾਈਨ 'ਤੇ ਲਾਈਕ ਟੂ ਮੱਚ ਰੈਡਨੈਸ ਟੂ ਮੱਚ ਬਰਨਿੰਗ ਸੈਂਸੇਸ਼ਨ ਐਂਡ ਈਚੀਨੈਸ ਸੋ
ਹਾਂਜੀ ਯਾ ਸੋ ਪਹਿਲੀ ਗੱਲ ਹੈਗੀ ਤੁਹਾਨੂੰ ਜਿਹੜੀ ਦਵਾਈਆਂ ਉਹ ਤੁਹਾਨੂੰ ਲੈਣੀਆਂ ਪੈਣੀਆਂ ਕਈ ਵਾਰੀ ਇਹ ਕੋਰਸ ਜ਼ਿਆਦਾ ਚੱਲਦਾ ਇਟਸ ਐਂਟੀਵਾਇਰਲ ਹੈ ਨਾ ਕਈ ਜਿਹਨਾਂ ਦਾ ਇਮਿਊਨ ਸਿਸਟਮ ਠੀਕ ਨਹੀਂ ਚੱਲਦਾ ਹੁਣ ਤੁਹਾਡੇ ਮਾਮ 65 ਸਾਲ ਦੇ ਆ ਮੇ ਬੀ ਸ਼ੀ ਇਜ਼ ਨੋਟ ਈਟਿੰਗ ਹੈਲਥੀ ਸ਼ੀ ਇਜ਼ ਨੋਟ ਹੈਵਿੰਗ ਅਨਫ ਫਰੈਸ਼ ਫਰੂਟ ਐਂਡ ਵੈਜੀਟੇਬਲ ਸ਼ੀ ਇਜ਼ ਡਰਿੰਕਿੰਗ ਟੂ ਮੱਚ ਚਾਹ ਨੋਟ ਹਾਈਡਰੇਟਿੰਗ ਅਨਫ ਜੇ ਇਹ ਉਹਨਾਂ ਦੀ ਡਾਇਟ 'ਚ ਵਧੀਆ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਟਰਾਈ ਕਰੋ ਵੀ ਉਹਨਾਂ ਦੀ ਡਾਇਟ ਚੇਂਜ ਕਰੋ ਥੋੜ੍ਹੀ ਜਿਹੀ ਪ੍ਰੋਟੀਨ ਲਓ ਅਸੈਂਸ਼ਲ ਫੈਟੀ ਐਸਿਡ ਓਮੇਗਾ ਦੇਣ ਲੱਗੋ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਦੇਣ ਲੱਗੋ ਜੂਸਿਸ ਬਣਾ ਲਓ ਸਮੂਦੀ ਬਣਾ ਲਓ ਕਿਉਂਕਿ ਜਿੰਨੀ ਦੇਰ ਤੱਕ ਉਹਨਾਂ ਦੀ ਅੰਦਰੋਂ ਬਾਡੀ ਨਹੀਂ ਸਪੋਰਟ ਕਰਦੀ ਉਨੀ ਜ਼ਿਆਦਾ ਉਹਨਾਂ ਦੀ ਹੀਲਿੰਗ ਥੋੜ੍ਹੀ ਹੋਊਗੀ ਹੁਣ ਉਹ ਐਂਟੀਵਾਇਰਲ ਨਾਲ ਕਈ ਪੇਸ਼ੈਂਟ 3-4 ਵੀਕਸ ਪੂਰੇ ਠੀਕ ਹੁੰਦੇ ਆ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਸ਼ਿੰਗਲਸ ਨਿਕਲੀਆਂ ਸੀ ਜਾਂ ਨਹੀਂ ਨਿਕਲੀਆਂ ਸੀ ਸੋ ਇਹ ਡਾਇਟ ਅਤੇ ਲਾਈਫ ਸਟਾਈਲ 'ਤੇ ਵੀ ਡਿਪੈਂਡ ਕਰਦਾ ਤੁਹਾਡੇ ਮੋਮ ਦਾ ਇਮਿਊਨ ਸਿਸਟਮ ਥੋੜ੍ਹਾ ਜਿਹਾ ਜ਼ਿਆਦਾ ਵੀਕ ਹੋਣਾ ਜਿਹਦੇ ਨਾਲ ਉਹਨਾਂ ਨੂੰ ਜ਼ਿਆਦਾ ਦਿੱਕਤ ਆਈ ਹੋਈ ਆ
ਥੈਂਕ ਯੂ
ਹਾਂਜੀ ਇੰਨੇ ਜੂਸ ਫਰੂਟਸ ਵਗੈਰਾ ਵੀ ਨਹੀਂ ਖਾ ਸਕਦੇ ਡਾਕਟਰ ਲਾਈਕ ਸਿਟ੍ਰਿਕ ਫੂਡ ਲਾਈਕ ਬਹੁਤ ਘੱਟ ਫਰੂਟਸ ਵਗੈਰਾ ਖਾਂਦੇ ਲਾਈਕ ਵੈਰੀ ਲਿਮਿਟਿਡ ਫੂਡ ਚੋਇਸਿਸ ਉਹਨਾਂ ਦੀ
ਹਾਂਜੀ ਦੈਟਸ ਓਕੇ ਸੋ ਜੇ ਫਰੂਟ ਨਹੀਂ ਉਹਨਾਂ ਦੇ ਪਚਦਾ ਤੁਸੀਂ ਵੈਜੀਟੇਬਲਸ ਜ਼ਿਆਦਾ ਦੇ ਦਿਓ ਸੋ ਆਲਵੇਜ਼ ਆਪਸ਼ਨਸ ਹੁੰਦੇ ਆ
ਓਕੇ ਜੀ ਹਾਂਜੀ ਥੈਂਕ ਯੂ ਸੋ ਮਚ ਸੋ ਅਦਰ ਦੈਨ ਦੈਟ ਸ਼ੀ ਕੈਨ ਗੋ ਫਾਰ ਆਈਵੀ ਐਸ ਵੈਲ ਲਾਈਕ ਮੇਬੀ ਸ਼ੀ ਇਜ਼ ਫੀਲਿੰਗ ਟੂ ਵੀਕ ਰਾਈਟ ਜਸਟ ਫਾਰ ਐਡ ਅਪ ਲਾਈਕ ਥੋੜੀ ਨਾ એનર્ਜੀ
ਹਾਂਜੀ ਆਈਵੀਜ਼ ਵੀ ਬਹੁਤ ਵਧੀਆ ਕੰਮ ਕਰਦੀਆਂ ਜਿਨ੍ਹਾਂ ਦੀ ਡਾਇਟ ਅਤੇ ਲਾਈਫ ਸਟਾਈਲ ਵਧੀਆ ਨਹੀਂ ਹੁੰਦੀ ਕਿਉਂਕਿ ਤੁਹਾਡੇ ਜਿਹੜੇ ਵਾਈਟਮਿਨਸ ਨਹੀਂ ਪੂਰੇ ਹੁੰਦੇ ਬਾਡੀ ਦੇ ਵਿੱਚ ਉਹਦੇ ਨਾਲ ਪੂਰੇ ਹੋ ਜਾਂਦੇ ਉਹਦੇ ਨਾਲ ਇਮਿਊਨ ਸਿਸਟਮ ਵੀ ਇਹਨਾਂ ਦਾ ਵੱਧ ਸਕਦਾ ਜਿਹਦੇ ਨਾਲ ਸ਼ਿੰਗਲਸ ਜ਼ਿਆਦਾ ਵਧੀਆ ਫਾਈਟ ਹੋਣਗੀਆਂ ਗਲੂਟਾਥਾਇਓਨ ਬਾਰੇ ਵੀ ਮੈਂ ਪਹਿਲਾਂ ਗੱਲ ਕੀਤੀ ਸੀ ਉਹਦੀ ਆਈਵੀ ਇਜ਼ ਰੀਅਲੀ ਗੁੱਡ ਟੂ ਡੀਟੌਕਸ ਦ ਬਾਡੀ ਜਿਹਦੇ ਨਾਲ ਕੋਈ ਵੀ ਇਨਫਲਮੇਸ਼ਨ ਕਿਤੇ ਵੀ ਬਾਡੀ 'ਚ ਹੋਵੇ ਨਰਵ ਚਲੋ ਸ਼ਿੰਗਲਸ ਇਜ਼ ਅਰਾਊਂਡ ਦ ਨਰਵ ਭਜੇ ਲਿਵਰ 'ਚ ਹੋਵੇ ਕਿਡਨੀ 'ਚ ਹੋਵੇ ਹਾਰਟ ਦੇ ਆਲੇ ਦੁਆਲੇ ਹੋਵੇ ਉਹਨੇ ਡਰੇਨ ਕਰ ਦੇਣਾ ਇਨਫਲਮੇਸ਼ਨ
ਠੀਕ ਹੈ ਜੀ
ਥੈਂਕ
ਯੂ ਪ੍ਰੀਤ ਥੈਂਕ ਯੂ ਸੋ ਮਚ ਕਮਲਜੋਤ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਮੇਰਾ ਕੁਐਸਚਨ ਸੀ ਲਾਈਕ ਆਈ ਐਮ 40 ਇਅਰਸ ਓਲਡ ਮੇਰੇ ਨਾਲ ਉਹ ਜਿਹੜੇ ਵਾਈਟਸ ਵਾਲੇ ਜਿਹਨੂੰ ਆਪਾਂ ਅਲਸਰਸ ਕਹਿ ਦਿੰਦੇ ਹਾਂ ਤਾਂ ਉਹ ਮੇਰੇ ਬਹੁਤ ਹੁੰਦੇ ਆ ਤੇ ਮੈਂ ਆਪਣੇ ਲਾਈਕ ਫੈਮਿਲੀ ਡਾਕਟਰ ਨਾਲ ਕੰਸਲਟ ਕੀਤਾ ਤਾਂ ਉਹਨਾਂ ਨੇ ਮੈਨੂੰ B50 ਕੈਪਸੂਲਸ ਰਿਕਮੈਂਡ ਕੀਤੇ ਫੋਰ ਟੂ ਬੂਸਟ ਅਪ ਇਮਿਊਨਿਟੀ ਬਟ ਮੈਂ ਉਹਨੂੰ ਲਾਈਕ ਕੰਟੀਨਿਊਸਲੀ ਮੋਰ ਦੈਨ ਵਨ ਐਂਡ ਏ ਹਾਫ ਮੰਥ ਮੈਂ ਉਹਨੂੰ ਕੰਟੀਨਿਊ ਕੀਤਾ ਬਟ ਕੀ ਹੁੰਦਾ ਕਿ ਲਾਈਕ ਅਗਰ ਮੈਂ 2 ਡੇਜ਼ ਜਾਂ 3 ਡੇਜ਼ ਦਾ ਵੀ ਗੈਪ ਪਾਉਂਦੀ ਹਾਂ ਤਾਂ ਮੇਰੇ ਫਿਰ ਅਗੇਨ ਮੂੰਹ 'ਚ ਉਹ ਅਲਸਰਸ ਹੋ ਜਾਂਦੇ ਆ ਐਂਡ ਇਟਸ ਵੈਰੀ ਪੇਨਫੁਲ ਟੂ
ਸੋ
ਐਨੀ ਰੈਮਡੀ
ਹਾਂ ਸੋ ਦਿਸ ਇਜ਼ ਯੂਜੁਅਲੀ ਅ ਨਿਊਟ੍ਰੀਐਂਟ ਡੈਫੀਸ਼ੀਐਂਸੀ ਇੱਕ ਤੁਸੀਂ ਆਪਦੀ ਵਿਟਾਮਿਨ ਡੀ ਚੈੱਕ ਕਰੋ ਇੱਕ ਤੁਸੀਂ ਆਪਦੀ ਆਇਰਨ ਚੈੱਕ ਕਰੋ
ਆਇਰਨ ਤੇ ਵਿਟਾਮਿਨ ਡੀ ਵੀ ਲੈ ਰਹੀ ਹਾਂ ਮੈਂ ਨਾਲ
ਹਾਂਜੀ ਸੋ ਯੂਰ ਵਿਟਾਮਿਨ ਡੀ ਲੈਵਲ ਹੈਜ਼ ਟੂ ਬੀ ਮਿਨਿਮਮ 150 ਤੇ ਆਇਰਨ ਹੈਜ਼ ਟੂ ਬੀ ਫੈਰਟਿਨ ਹੈਜ਼ ਟੂ ਬੀ ਮਿਨਿਮਮ 75 ਜੇ ਇਹ ਲੈਵਲ ਤੁਹਾਡੇ ਜ਼ਿਆਦਾ ਲੋ ਇਟਸ ਗੋਇੰ ਟੂ ਟੇਕ ਟਾਈਮ ਫਾਰ ਯੂ ਟੂ ਗੈਟ ਥਮ ਅਪ ਓਰਲੀ
ਯਾ ਲੋ
ਸੋ ਹਾਂ ਇਹਦੇ ਕਰਕੇ ਹੁੰਦੇ ਆ ਹਾਂਜੀ
ਓਕੇ ਸੋ ਬਟ ਇਹ ਨਾ ਬਹੁਤ ਹੀ ਅਨਈਵਨ ਪਲੇਸਿਸ ਤੇ ਹੁੰਦੇ ਆ ਲਾਈਕ ਰਾਈਟ ਨਾਓ ਮੇਰੇ ਜਿਹੜਾ ਅਲਸਰ ਹੈ ਲਾਈਕ ਜਦੋਂ ਆਪਣੇ ਲਿਪਸ ਦੋ ਲਿਪਸ ਲਾਈਕ ਜੁਆਇਨ ਹੁੰਦੇ ਆ ਨਾ ਕਾਰਨਰ ਬਿਲਕੁਲ ਐਜ ਉੱਥੇ ਹੋ ਜਾਂਦਾ ਹੈ ਜਾਂ ਕਦੀ ਗਮ ਤੇ ਜਾਂ ਕਈ ਵਾਰ ਲੱਗਦਾ ਲੱਗਦਾ ਹੈ ਕਿ ਮੈਨੂੰ ਥਾਇਰਾਇਡ ਪਲੇਸ ਤੇ ਹੋ ਜਾਂਦਾ ਲਾਈਕ
ਵੈਰੀ ਸੋ ਇਫ ਇਟਸ ਹੈਪਨਿੰਗ ਔਨ ਦੀ ਆਊਟਸਾਈਡ ਆਫ ਦ ਲਿਪਸ ਇਹਦਾ ਮਤਲਬ ਹੈਗਾ ਇਟਸ
ਪਾਰਟ ਆਫ
Oh, on the inside. Okay. So yeah, that's very random. That's just what your body is doing. Oda koi rhyme and reason hai nahi. Jithe nikalda haanji. But you are low, hai na? Do vitamins vich. Oh, tusi pure karo. I wanna just answer one other question too. Itthe kise da question aaya si that sade face te lower face te lips te aale duale te lips te aale duale cracking hundi hai te discoloration hunda aali jagah te hai na? This is usually B vitamin deficiency, riboflavin. So je thode idda pigmentation hove lips te aale dwale darkness hove ja lips crack karde ya lip corners to ida matlab thonu B2 ja riboflavin di lod hegi ya this is a B2 deficiency.
Theek hai ji last call apan lenne ha Harvinder ji sat sri akal
ਮੇਰੀ ਮੰਮੀ ਕੋ ਰਿਲੀ ਬੈਡ ਮਲਾਜ਼ਮਾ ਆ, ਸਾਰੇ ਮੂੰਹ ਤੇ ਰਿਲੀ ਡਾਰਕ ਆ। ਮੈਂ ਪੁੱਛਣਾ ਸੀ ਮਾਈਕਰੋ ਨੀਡਲਿੰਗ ਉਹਨਾਂ ਹੈਲਪ ਹੋ ਜਾਂਦੀ ਆ, ਲਾਈਕ ਕਿੱਦਾਂ ਸੋਲਵ ਕਰ ਸਕਦੇ ਮਲਾਜ਼ਮਾ ਦੇ ਇਸ਼ੂ?
ਨਹੀਂ, ਸੋ ਜੇ ਤੁਸੀਂ ਮਾਈਕਰੋ ਨੀਡਲਿੰਗ ਕਰਾਉਣੀ ਹੈ, ਜਦੋਂ ਮਲਾਜ਼ਮਾ ਬਾਰੇ ਆਪਾਂ ਸੋਚਦੇ ਹਾਂ, ਮਾਈਕਰੋ ਨੀਡਲਿੰਗ ਇਜ਼ ਵਰਕਿੰਗ ਸੁਪਰਫਿਸ਼ਲੀ, ਸੋ ਦੈਟਸ ਨਾਟ ਦ ਫਸਟ ਟ੍ਰੀਟਮੈਂਟ ਦੈਟ ਵੀ ਡੂ। ਤੁਸੀਂ ਪਹਿਲਾਂ ਦੇਖਣਾ ਵੀ ਤੁਹਾਡੇ ਮੋਮ ਦੇ ਡਿਫਿਸ਼ੀਐਂਸੀਜ਼ ਕਾਹਤੋਂ ਹੈਗੇ ਆ। ਹੁਣ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਮਲਾਜ਼ਮਾ ਵਾਲੇ ਪੇਸ਼ੈਂਟਸ ਆਰ 100% ਡਿਫਿਸ਼ੀਐਂਟ ਇਨ ਆਇਰਨ, ਹੈ ਨਾ? ਜੇ ਉਹਨਾਂ ਦਾ ਫੈਰਟਨ ਲੈਵਲ ਇਜ਼ ਲੈਸ ਦੈਨ 75, ਯੂ ਨੀਡ ਟੂ ਵਰਕ ਔਨ ਗੈਟਿੰਗ ਦੈਟ ਲੈਵਲ ਅਪ ਫਸਟ। ਜੇ ਉਹਨਾਂ ਦਾ ਵਾਈਟਮਿਨ ਡੀ ਲੈਵਲ ਵੀ ਲੋ, ਗੈਟ ਦੈਟ ਅਪ ਫਸਟ। ਨਿਊਟ੍ਰੀਐਂਟ ਡਿਫਿਸ਼ੀਐਂਸੀਜ਼ ਆਪਾਂ ਪਹਿਲਾਂ ਕੰਪਲੀਟ ਕਰਨੀ ਆ, ਉਦੋਂ ਬਾਅਦ ਚੋਂ ਮਾਈਕਰੋਨੀਡਲਿੰਗ ਕੰਮ ਕਰੂ ਜਾਂ ਨਹੀਂ ਕਰੂ, ਦੈਟਸ ਅਪ ਟੂ ਦ ਮਾਈਕਰੋਨੀਡਲਿੰਗ ਸੈਸ਼ਨ। ਬਟ ਪਹਿਲਾਂ ਤੁਸੀਂ ਨਿਊਟ੍ਰੀਐਂਟ ਡਿਫਿਸ਼ੀਐਂਸੀਜ਼ ਪੂਰੀਆਂ ਕਰਨੀਆਂ, ਜਿਹਦੇ ਨਾਲ ਆਲਰੇਡੀ ਤੁਹਾਡੇ ਮੋਮ ਦੇ ਸਕਿਨ ਲਾਈਟਨ ਹੋਣ ਲੱਗ ਜਾਣੀ ਆਪੇ।
Thank you, Harvinder. Haanji.
Thank you so much. So, I mean, can I see, like, we tropical honey to use, kind of basically within karo pehla, right?
Yes, because this is an issue from within. It's not on the outside. So, jay tusi andro nahi theek karde, phir bahar unna fark nahi pehna. Tusi microneedling treatment bhi pata nahi kinniya karwa sakde ho, tam nahi fark pehna, jay auntie has, say, iron deficiency.
Okay. Thank you so much.
Thank you, Harvinder. Thank you so much. Doctor, tusi apni skin care routine sadna share karke jao. Tusi ki karde ho apne skin care waste?
So pehli gal, I always say you are what you eat. So vadhiya khavo pivo, fruit, fresh fruits, fresh vegetables, butter khao, kyo to na daro, hai na? Simple skin care routine. Cleanse with Castel soap, which is an oil based soap. Jede naal thode natural oil strip ni hunde.
ਠੀਕ ਹੈ।
ਫਿਰ ਤੁਸੀਂ ਸਪਰੇਅ ਕਰਨਾ ਆਪਦਾ ਫੇਸ ਵਿਦ ਅ ਨਾਨ ਅਲਕੋਹਲਿਕ ਟੋਨਰ, ਜਿਹਦੇ ਨਾਲ ਪੋਰ ਸਾਈਜ਼ ਵੀ ਤੁਹਾਡਾ ਡੀਕਰੀਜ਼ ਹੁੰਦਾ ਤੇ ਹਾਈਡਰੇਸ਼ਨ ਵੀ ਪੂਰੀ ਹੁੰਦੀ ਆ।
ਠੀਕ ਹੈ।
ਫਿਰ ਟੋਨਰ ਤੋਂ ਬਾਅਦ ਤੁਸੀਂ ਕੋਈ ਸੀਰਮ ਯੂਜ਼ ਕਰਨਾ, ਵਾਈਟਾਮਿਨ ਸੀ, ਹਾਇਲੂਰੋਨਿਕ ਐਸਿਡ, ਨਾਇਸਿਨਮਾਈਡ। ਜਿਹੜਾ ਸਕਿਨ ਕੇਅਰ ਆ, ਯੂ ਡੋਂਟ ਹੈਵ ਟੂ ਸਪੈਂਡ ਅ ਲੋਟ ਆਫ ਮਨੀ ਔਨ, ਯੂ ਕੈਨ ਬਾਈ ਆਲ ਡਰੱਗ ਸਟੋਰ ਪ੍ਰੋਡਕਟਸ। ਕਿਉਂਕਿ ਜੇ ਤੁਹਾਡਾ ਅੰਦਰੋਂ ਠੀਕ ਆ, ਬਾਹਰੋਂ ਡਰੱਗ ਸਟੋਰ ਪ੍ਰੋਡਕਟਸ ਨੇ ਵੀ ਕੰਮ ਕਰ ਲੈਣਾ। ਜਿਹੜਾ ਸੀਰਮ ਹੋਊਗਾ, ਯੂਰੋ ਵਾਈਟਾਮਿਨ ਸੀ ਸੀਰਮ $30 ਦਾ ਵੀ ਆਉਂਦਾ, $100 ਦਾ ਵੀ ਆਉਂਦਾ। ਯੂਰ ਜਸਟ ਪੇਇੰਗ ਫਾਰ ਦ ਨੇਮ ਬ੍ਰਾਂਡ। $30 ਨੇ ਵੀ ਉਨਾ ਹੀ ਕੰਮ ਕਰਨਾ ਜਿੰਨੇ $100 ਨੇ ਕੰਮ ਕਰਨਾ। ਦੈਨ ਆਫਟਰ ਯੂਰ ਸੀਰਮ ਯੂ ਅਪਲਾਈ ਅ ਵਾਟਰ ਬੇਸਡ ਮੋਇਸਚਰਾਈਜ਼ਰ। ਆਈ ਯੂਜ਼ ਵਾਟਰ ਬੇਸਡ ਮੋਇਸਚਰਾਈਜ਼ਰ ਕਿਉਂਕਿ ਉਹਦੇ ਨਾਲ ਹਾਈਡਰੇਸ਼ਨ ਜ਼ਿਆਦਾ ਸਕਿਨ ਤੱਕ ਪਹੁੰਚਦੀ ਆ।
ਠੀਕ ਹੈ।
ਇਟਸ ਫਾਸਟਰ ਅਬਜ਼ੋਰਬਡ, ਇਟਸ ਲਾਈਟ ਔਨ ਦ ਸਕਿਨ, ਇਟ ਡਸਨਟ ਕਲੌਗ ਪੋਰਸ ਐਂਡ ਇਟ ਅਬਜ਼ੋਰਬਸ more.
ਠੀਕ ਹੈ। ਸੋ ਅਗੇਨ, ਜਿੱਥੋਂ ਆਪਾਂ ਸਟਾਰਟ ਕੀਤਾ ਸੀਗਾ, ਇਟ ਆਲ ਸਟਾਰਟਸ ਫਰੋਮ ਇਨਸਾਈਡ।
ਹਾਂਜੀ,
ਜੇ ਤੁਸੀਂ ਅੰਦਰੋਂ ਹੈਲਦੀ ਹੋ ਤਾਂ ਤੁਹਾਡੀ ਸਕਿਨ ਵੀ ਹੈਲਦੀ ਹੋ।
ਹਾਂਜੀ, ਮੈਂ ਪੇਸ਼ੈਂਟਸ ਨੂੰ ਕਹਿੰਦੀ ਹੁੰਦੀ ਹਾਂ, ਇਫ ਯੂ ਈਟ ਲਾਈਵ ਫੂਡਸ ਯੂਰ ਸਕਿਨ ਵਿਲ ਬੀ ਲਾਈਵ, ਇਫ ਯੂ ਈਟ ਡੈਡ ਫੂਡਸ ਯੂਰ ਸਕਿਨ ਵਿਲ ਬੀ ਡੈਡ।
ਯੈਸ, ਦੈਟਸ ਵੈਰੀ ਰਾਈਟ। ਡਾਕਟਰ, ਥੈਂਕ ਯੂ ਸੋ ਮਚ।
ਥੈਂਕ ਯੂ ਸੋ ਮਚ ਜਸਪ੍ਰੀਤ।